ਸਲਤਾ ਐਰਾਵਤੀ ਤਿਸਤੇ ਉਰੇਕ ਤੇਕ ਵਿਚਰਤ ਹੇਤ ਸ਼ਿਕਾਰ ਕੇ ਸ੍ਰੀ ਗੁਰੂ ਜਲਦ ਬਿਬੇਕ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪਣਾ ਸਰੀਰ ਤਿਆਗ ਕੇ ਮਹਾਂਜੋਤ ਵਿੱਚ ਵਲੀਨ ਹੋਏ ਹਨ। ਤਕਰੀਬਨ 125 ਸਾਲ ਦੀ ਉਮਰ ਬਾਬਾ ਜੀ ਨੇ ਸਰੀਰ ਕਰਕੇ ਸੰਸਾਰ ਚ ਮਾਣੀ। 12 ਸਾਲ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬਾਬਾ ਬੁੱਢਾ ਸਾਹਿਬ ਜੀ ਹਾਜ਼ਰ ਹੋ ਗਏ ਸਨ। ਮੋਟਾ ਜਿਹਾ ਅੰਦਾਜ਼ਾ ਲਾ ਲਈਏ ਤੇ ਤਕਰੀਬਨ ਜ਼ਿੰਦਗੀ ਦੇ 113 ਵਰੇ ਗੁਰੂ ਘਰ ਦੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਨੇ ਬਤੀਤ ਕੀਤੇ ਨੇ। ਜ਼ਿੰਦਗੀ ਦੇ 11 ਦਹਾਕੇ ਸਤਿਗੁਰਾਂ ਦੀ ਸੇਵਾ ਕਰਕੇ ਗੁਰੂ ਸਾਹਿਬ ਦੇ ਸਰੂਪ 'ਚ ਜਾ ਭੇਦ ਹੋਏ ਨੇ। ਮਹਾਂਪੁਰਖ ਜਦੋਂ ਸਰੀਰ ਤਿਆਗਦੇ ਨੇ ਉਹਨਾਂ ਨੂੰ ਬ੍ਰਹਮ ਲੀਨ ਕਹਿਣਾ ਕਹਿੰਦੇ ਹਨ ਕਿ ਉਹ ਬ੍ਰਹਮ 'ਚ ਲੀਨ ਹੋ ਗਏ। ਸਤਿਗੁਰੂ ਜੀ ਨੇ ਬਾਬਾ ਜੀ ਦੇ ਸਰੀਰ ਦੀ ਸਾਰੀ ਅੰਤਮ ਕਿਰਿਆ ਆਪ ਆਪਣੀ ਦੇਖ ਰੇਖ 'ਚ ਕਰਵਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਕਰਵਾਇਆ ਹੈ। ਤਿਰਿਓ ਦਸਵੇਂ ਦਿਨ ਬਾਬਾ ਜੀ ਦੀ ਯਾਦ ਵਿੱਚ ਬੜਾ ਵੱਡਾ ਸਮਾਗਮ ਕੀਤਾ ਗਿਆ ਹੈ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੂੰ ਦਸਤਾਰਬੰਦੀ ਕੀਤੀ ਗਈ ਔਰ ਜਿਤਨੀ ਇਲਾਕੇ ਦੀ ਸੰਗਤ ਹੈ ਉਹ ਭਾਈ ਭਾਨਾ ਜੀ ਦੇ ਚਰਨਾਂ 'ਚ ਹਾਜ਼ਰ ਹੋਈ ਹੈ। ਇਸ ਪ੍ਰਕਾਰ ਨਾਲ ਇਹ ਸਾਰਾ ਕੌਤਕ ਸਤਿਗੁਰਾਂ ਨੇ ਰਮਦਾਸ ਨਗਰ ਵਿੱਚ ਵਰਤਾਇਆ ਹੈ। ਇੱਕ ਦਿਨ ਸਤਿਗੁਰਾਂ ਦੇ ਚਰਨਾਂ ਵਿੱਚ ਪੱਟੀ ਨਗਰ ਦੀ ਰਹਿਣ ਵਾਲੀ ਇੱਕ ਦੇਸਾਂ ਜੱਟੀ ਇਹ ਮਾਈ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਪੁੱਤਰ ਦੀ ਦਾਤ ਮੰਗਦੀ। ਗੁਰੂ ਪਾਤਸ਼ਾਹ ਦਾ ਬਚਨ ਹੋਇਆ, ਮਾਈ ਦੇਸਾਂ ਤੇਰਿਆਂ ਭਾਗਾਂ ਵਿੱਚ ਲੇਖਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ। ਉਦਾਸ ਹੋ ਕੇ ਮੁੜੀ ਅੱਗੋਂ ਭਾਈ ਗੁਰਦਾਸ ਜੀ ਮਿਲੇ, ਉਹਨਾਂ ਨੇ ਜੁਗਤੀ ਸਮਝਾ ਦਿੱਤੀ। ਅਗਲੇ ਦਿਨ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਸ਼ਿਕਾਰ ਤੇ ਚੜ੍ਹੇ ਨੇ ਤੇ ਅੱਗੋਂ ਮਾਈ ਦੇਸਾਂ ਆ ਟੱਕਰੀ ਹੈ। ਮਹਾਰਾਜ ਪੁੱਤਰ ਦੀ ਦਾਤ ਸਤਿਗੁਰੂ ਮੁਸਕਰਾਉਂਦਿਆਂ ਕਹਿਣ ਲੱਗੇ, ਮਾਈ ਤੇਰੇ ਲੇਖਾਂ 'ਚ ਭਾਗਾਂ 'ਚ ਨਹੀਂ ਲਿਖਿਆ, ਕਲਮ ਅੱਗੇ ਕਰਕੇ ਕਾਗਜ਼ ਅੱਗੇ ਕਰਕੇ ਕਹਿਣ ਲੱਗੀ ਗਰੀਬ ਨਵਾਜ, ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ, ਲੋਕ ਪ੍ਰਲੋਕ ਦੇ ਲਿਖਾਰੀ ਤੁਸੀਂ ਹੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਜੇ ਉੱਥੇ ਨਹੀਂ ਲਿਖਿਆ ਤੇ ਮਹਾਰਾਜ ਆ ਕਿਰਪਾ ਕਰਕੇ ਇੱਥੇ ਲਿਖ ਦਿਓ। ਦਿਆਲੂ ਕਿਰਪਾਲੂ ਪਾਤਸ਼ਾਹ ਮੁਸਕਰਾ ਪਏ ਕਿ ਮਾਤਾ ਨੂੰ ਜੁਗਤੀ ਮਿਲ ਗਈ ਹੈ। ਘੋੜੇ ਤੇ ਬੈਠੇ ਹੀ ਸਤਿਗੁਰਾਂ ਨੇ ਕਾਗਜ਼ ਉੱਤੇ ਇੱਕ ਪਾਣਾ ਚਾਹਿਆ, ਘੋੜਾ ਥੋੜਾ ਜਿਹਾ ਹਿੱਲਿਆ। ਗੁਰੂ ਸਾਹਿਬ ਦਾ ਹੁਕਮ ਸੀ ਇਹ ਵੀ ਸਤ ਲਿਖਿਆ ਗਿਆ। ਬਚਨ ਕੀਤਾ, ਮਾਈ ਦੇਸਾਂ ਤੇਰੇ ਗ੍ਰਹਿ ਵਿਖੇ ਹੁਣ ਸੱਤ ਪੁੱਤਰ ਜਨਮ ਲੈਣਗੇ। ਇਹ ਬਚਨ ਕਰਕੇ ਮਾਈ ਦੇਸਾਂ ਨੂੰ ਵਿਦਾ ਕੀਤਾ ਹੈ। महापुरख गुरसिख महात्मा साधु इस कथा तो प्रेरणा लेंदे ने कि भाई श्री गुरु ग्रंथ साहब जी भी गुरु हरगोबिंद साहब का ही स्वरूप ने, धन गुरु ग्रंथ साहब जी भी लोक परलोक दे लिखारी ने, लिखारी गुरु ग्रंथ साहब ने। जदों सतगुरां दे चरणां विच आउंदे हो, नाम जपना भागां च नहीं लिखिया होया, ते अज भी गुरु साहब नूं बेनती करके कह सकदे आ सतगुरु जे उत्थे नहीं लिखिया ते हुण कृपा करके लिख दिओ। लिखारी तां उही ने ना, भावना विच फर्क है। भावना वालियां दे लेख अज भी सतगुरु जी बदलदे ने, मत्थे दे लेख तब्दील कर दिंदे ने। एक कथा आप जी ने कल दे प्रसंग च सरवण कीती है, माई देसां नूं पुत्रां दीआं दातां दे के सतगुरु जी घोड़े ते सवार होके शिकार ते चढ़े ने। शिकार खेडदिआं जो कौतक वरत्या है ਉਹ ਅੱਜ ਦੀ ਕਥਾ ਵਿੱਚ ਆ ਰਿਹਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਬੈਸਲਤਾ ਐਰਾਵਤੀ ਤਿਸਤੇ ਉਰੇ ਕਤੇਕ।
ਐਰਾਵਤੀ, ਐਰਾਵਤੀ ਕਹਿੰਦੇ ਨੇ ਰਾਵੀ ਦਰਿਆ ਨੂੰ, ਲਾਗੇ ਹੀ ਰਾਵੀ ਦਰਿਆ ਵਗਦਾ ਸੀ। ਰਾਵੀ ਦਰਿਆ ਤੋਂ ਥੋੜਾ ਜਿਹਾ ਉਰਲੇ ਪਾਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰ ਰਹੇ ਸਨ।
ਵਿਚਰਤ ਹੇਤ ਸ਼ਿਕਾਰ ਕੇ ਸ੍ਰੀ ਗੁਰੂ ਜਲਦ ਬਵੇਕ।
ਜਲਦ ਬਵੇਕ, ਬਵੇਕ ਦੇ ਸਮੁੰਦਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਵੀ ਦਰਿਆ ਤੋਂ ਥੋੜਾ ਜਿਹਾ ਉਰਾਰਲੇ ਪਾਸੇ ਜੰਗਲ ਦਾ ਇਲਾਕਾ ਹੈ, ਤੇ ਜੰਗਲ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਵਿਚਰ ਰਹੇ ਨੇ।
ਜੋ ਪਈ ਦੇਖੀ ਜਬ ਉਦਿਆਨ ਮਹਾਨ,
ਸਤਿਗੁਰੂ ਜੀ ਨੇ ਵੇਖਿਆ ਬੜਾ ਬੀਆਬਾਨ ਉਦਿਆਨ, ਸੰਘਣਾ ਜੰਗਲ ਹੈ।
ਮਿਲਿਓ ਏਕ ਮਾਨਵ ਤੈ ਆਨ,
ਤੇ ਜਦੋਂ ਉਸ ਉਦਿਆਨ ਜੰਗਲ ਵਿੱਚ ਸਤਿਗੁਰੂ ਜੀ ਪਹੁੰਚੇ ਤੇ ਇੱਕ ਮਾਨਵ, ਉਸ ਇਲਾਕੇ ਦਾ ਰਹਿਣ ਵਾਲਾ ਕੋਈ ਸਧਾਰਨ ਜਿਹਾ ਬੰਦਾ, ਉਹ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਸ਼ਿਕਾਰ ਖੇਡਦਿਆਂ ਨੂੰ ਆ ਕੇ ਮਿਲਿਆ।
ਹਿੰਦੂ ਹੋ ਤੋ ਹੇਰ ਗੁਰਪੂਰਨ,
ਖਾਲਸਾ ਜੀ ਉਹ ਜਿਹੜਾ ਬੰਦਾ ਸੀ ਉਹ ਹਿੰਦੂ ਸੀ, ਹਿੰਦੂ ਧਰਮ ਦਾ ਧਾਰਨੀ ਸੀ, ਸਨਾਤਨ ਮਤ ਦਾ ਧਾਰਨੀ ਸੀ। ਉਹ ਹਿੰਦੂ ਧਰਮ ਦਾ ਧਾਰਨੀ, ਉਹਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਵੇਖਿਆ।
ਚਰਨ ਕਮਲ ਬੰਦੇ ਤਿੰਨ ਤੂਰਨ,
ਉਹਨੇ ਬੜੀ ਛੇਤੀ ਨਾਲ ਕਾਹਲੀ ਨਾਲ ਅੱਗੇ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਫੜੇ ਨੇ, ਔਰ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਇਸ ਹਿੰਦੂ ਵੀਰ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ ਹੈ।
ਪੁਨ ਕਰ ਜੋਰ ਬਤਾਏ ਇਸ ਬਾਤ, ਨਿਕਟ ਦੁਸ਼ਟ ਗਊ ਕਰਤੇ ਘਾਤ।
ਫਿਰ ਉਹਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਆ ਬਿਲਕੁਲ ਕੁਝ ਨੇੜੇ ਕੁਝ ਦੂਰੀ ਤੇ ਇੱਕ ਨਗਰ ਹੈ, ਉਸ ਨਗਰ ਦੇ ਵਿੱਚ ਕੁਝ ਮਲੇਛ ਬਿਰਤੀ ਦੇ ਲੋਕ ਰਹਿੰਦੇ ਨੇ ਜਿਹੜੇ ਗਊ ਘਾਤ ਕਰ ਰਹੇ ਨੇ, ਗਊ ਮਾਰ ਰਹੇ ਨੇ ਮਹਾਰਾਜ। ਉਹ ਅੱਗੇ ਵੀ ਪਹਿਲਾਂ ਵੀ ਉਹਨਾਂ ਨੇ ਕਈ ਗਊਆਂ ਮਾਰੀਆਂ ਨੇ, ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮਲੇਛ ਗਊ ਘਾਤ ਕਰ ਰਹੇ ਨੇ।
ਤਿਨਕੇ ਬਸਨੇ ਆਵਤ ਸੋਏ,
ਮਹਾਰਾਜ ਉਹ ਗਊ ਨੂੰ ਫੜਨਾ ਚਾਹੁੰਦੇ ਨੇ, ਗਊ ਉਹਨਾਂ ਦੇ ਕਾਬੂ ਨਹੀਂ ਆ ਰਹੀ, ਉਹ ਫੜ ਕੇ ਗਊ ਨੂੰ ਮਾਰਨਾ ਚਾਹੁੰਦੇ, ਤੇ ਗਊ ਅੱਗੇ ਲੱਗ ਕੇ ਦੌੜ ਰਹੀ ਆ ਉਹਨਾਂ ਦੇ, ਤੇ ਗਊ ਉਹਨਾਂ ਦੇ ਕਾਬੂ ਨਹੀਂ ਆ ਰਹੀ।
ਕਰਤ ਓਜ ਕੋ ਮੈਂ ਤੈ ਜੋਏ,
ਮਹਾਰਾਜ ਜੀ ਮੈਂ ਵੇਖ ਕੇ ਆਇਆ ਵੀ ਉਹ ਗਊ ਪੂਰਾ ਜ਼ੋਰ ਲਾ ਕੇ ਤਾਣ ਲਾ ਕੇ ਦੌੜ ਰਹੀ ਹੈ, ਤੇ ਉਹ ਮਲੇਛ ਵੀ ਉਹਦੇ ਪਿੱਛੇ ਪਿੱਛੇ ਦੌੜ ਰਹੇ ਨੇ, ਉਹਨੂੰ ਵੱਢਣ ਵਾਸਤੇ, ਗਊ ਨੂੰ ਕੱਟਣ ਵਾਸਤੇ ਉਹਦੇ ਪਿੱਛੇ ਪਿੱਛੇ ਉਹ ਮਲੇਛ ਦੌੜੇ ਫਿਰਦੇ ਹਨ।
ਸੁਣ ਸਤਿਗੁਰ ਸੋ ਆਗੇ ਕਰਿਓ,
ਮਹਾਰਾਜ ਜੀ ਕਹਿੰਦੇ ਚੱਲ ਭਾਈ ਅੱਗੇ ਲੱਗ ਕੇ ਤੁਰ ਕੇ ਦੱਸ ਵੀ ਇਹ ਪਾਪ ਕਿੱਥੇ ਹੋ ਰਿਹਾ ਹੈ। ਗੁਰੂ ਘਰ ਤਾਂ ਗਊ ਗਰੀਬ ਦਾ ਰਖਵਾਲਾ ਹੈ ਨਾ, ਰਾਖਾ ਹੈ। ਕਹਿੰਦੇ ਚੱਲ ਅੱਗੇ ਲੱਗ ਕੇ ਦੱਸ ਇਹ ਪਾਪ ਇਹ ਗੁਨਾਹ ਕੌਣ ਤੇ ਕਿੱਥੇ ਕਰ ਰਹੇ ਨੇ।
ਹਾਏ ਤੋ ਆਏ ਚੱਲ ਇਹ ਰਿਸ ਧਰਿਓ।
ਮਹਾਰਾਜ ਜੀ ਦਾ ਵੀਰ ਅਸ ਜਾਗ ਪਿਆ ਵੀ ਏਡਾ ਵੱਡਾ ਪਾਪ ਉਹ ਸਾਡੇ ਨੇੜੇ ਹੋ ਰਿਹਾ, ਗਊ ਘਾਤ ਕਰ ਰਹੇ ਨੇ ਪਾਪੀ ਮਲੇਚ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਦੀ ਰਖਵਾਲੀ ਵਾਸਤੇ, ਕਿਉਂਕਿ ਸਤਿਗੁਰਾਂ ਜੋ ਸ਼ਸਤਰ ਧਾਰਨ ਕੀਤੇ ਉਹ ਗਊ ਤੇ ਗਰੀਬ ਦੀ ਰਾਖੀ ਵਾਸਤੇ ਕੀਤੇ ਹਨ, ਗਊ ਗਰੀਬ ਤੇ ਮਜ਼ਲੂਮ ਦੀ ਰਾਖੀ ਵਾਸਤੇ ਸ਼ਸਤਰਧਾਰੀ ਹੋਏ ਨੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਿੱਛੇ ਪਿੱਛੇ ਘੋੜਾ ਦੌੜਾ ਕੇ ਚੱਲ ਪਏ।
ਉਤੇ ਨਿਕਟੀ ਜਾਏ ਨਿਆਰੇ,
ਉਹ ਨੇੜੇ ਹੀ ਸੀ, ਕੋਈ ਜ਼ਿਆਦਾ ਦੂਰ ਨਹੀਂ ਸੀ। ਮਲੇਚ ਜਿਹੜੇ ਸਨ ਉਹਨਾਂ ਨੇ ਗਊ ਫੜੀ ਹੋਈ ਮਾਰਨ ਵਾਸਤੇ ਤਿਆਰੀ ਕਰ ਰਹੇ ਸੀ ਗਊ ਨੂੰ।
ਖੜਕ ਨਿਕਾਸਿਓ ਤਾਂ ਚਿੰਨ ਮਾਰੇ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਮਿਆਨ ਚੋਂ ਤੇਗ ਕੱਢ ਲਈ। ਤੇਗ ਕੱਢ ਕੇ ਸਤਿਗੁਰਾਂ ਨੇ ਦੋ ਚਾਰ ਬੰਦੇ ਜਿਹੜੇ ਉੱਥੇ ਗਊ ਨੂੰ ਮਾਰ ਰਹੇ ਸੀ ਉਹ ਝਟਕਾ ਦਿੱਤੇ। ਉਸੇ ਵਕਤ ਮਹਾਰਾਜ ਜੀ ਨੇ ਤਤ ਚਿੰਨ ਉਹਨਾਂ ਪਾਪੀਆਂ ਨੂੰ ਮਲੇਛਾਂ ਨੂੰ ਮਾਰਿਆ ਹੈ।
ਭਾਜ ਚਲੇ ਕੁਛ ਘੇਰ ਪ੍ਰਹਾਰੇ,
ਜਿਹੜੇ ਰਹਿੰਦੇ ਸੀ ਉਹ ਅੱਗੇ ਲੱਗ ਕੇ ਭੱਜ ਪਏ ਜਾਨ ਬਚਾਉਣ ਵਾਸਤੇ। ਸਤਿਗੁਰਾਂ ਦੇ ਨਾਲ ਜਿਹੜੇ ਯੋਧੇ ਸਿੱਖ ਸੀ ਉਹਨਾਂ ਨੇ ਅਗਲੇ ਪਾਸਿਓਂ ਘੇਰ ਲਏ, ਘੇਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਾਰਿਆ ਸੋਧਿਆ ਹੈ।
ਖੰਡ ਖੰਡ ਕਰ ਧਰ ਪਰ ਡਾਰੇ,
ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਪਾਪੀਆਂ ਨੂੰ। ਮਲੇਚ ਸੀ ਨਾ, ਜਾਣ ਬੁੱਝ ਕੇ ਹਿੰਦੂ ਵੀਰਾਂ ਨੂੰ ਤੰਗ ਕਰਦੇ ਸੀ ਗਊਆਂ ਦੀ ਹੱਤਿਆ ਕਰਕੇ, ਉਹਨਾਂ ਦੇ ਸਾਹਮਣੇ ਉਹਨਾਂ ਦੇ ਗਊਆਂ ਦਾ ਖੂਨ ਜਿਹੜਾ ਉਹਨਾਂ ਦੇ ਮੂੰਹ ਤੇ ਛਿੱਟੇ ਮਾਰਦੇ ਵੀ ਇਹਨਾਂ ਦਾ ਧਰਮ ਪਤਨ ਹੋਵੇ, ਇੱਦਾਂ ਦੇ ਕੰਮ ਕਰਦੇ ਸੀ। ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆ ਕੇ ਸੋਧਾ ਲਾਇਆ, ਪੰਜ ਚਾਰ ਸਤਿਗੁਰਾਂ ਝਟਕਾਏ, ਬਾਕੀ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਘੇਰ ਕੇ ਸਿੱਖਾਂ ਨੇ ਮਾਰਿਆ ਹੈ।
ਗ੍ਰਾਮ ਸਮੀਪ ਉਤੋਂ ਤਿੰਨ ਕੇਰਾ,
ਉਹਨਾਂ ਦਾ ਮਲੇਛਾਂ ਦਾ ਜਿਹੜਾ ਪਿੰਡ ਸੀ ਉਹ ਵੀ ਬਿਲਕੁਲ ਨੇੜੇ ਸੀ ਜਿੱਥੇ ਉਹ ਪਾਪ ਕਰਦੇ। ਗਊ ਤਾਂ ਦੌੜ ਕੇ ਬਾਹਰ ਆ ਗਈ ਸੀ ਨਾ, ਉਧਰ ਮਾਰਨ ਆਏ ਸੀ, ਤੇ ਉਹਨਾਂ ਮਲੇਛਾਂ ਦਾ ਜਿਹੜਾ ਪਿੰਡ ਸੀ ਜਿੱਥੇ ਉਹ ਪਾਪ ਕਰਦੇ ਸੀ, ਇੱਦਾਂ ਦਾ ਗੁਨਾਹ ਕਰਦੇ ਸੀ, ਉਹ ਪਿੰਡ ਵੀ ਬਿਲਕੁਲ ਨੇੜੇ ਹੀ ਸੀ, ਲਾਗੇ ਹੀ ਸੀ।
ਸੁਣਿਓ ਰੋਰ ਤਾਏ ਤਿਸ ਬੇਰਾ,
ਹੁਣ ਜਦੋਂ ਰੌਲਾ ਪਿਆ ਤੇ ਦੌੜ ਕੇ ਜਿਹੜੇ ਦੋ ਚਾਰ ਬੰਦੇ ਬਚੇ ਸੀ ਉਹ ਭੱਜ ਕੇ ਪਿੰਡ ਚ ਵੜ ਗਏ।
ਸੁਣਿਓ ਰੋਰ ਤਾਏ ਤਿਸ ਬੇਰਾ,
ਉਹਨਾਂ ਪਿੰਡ ਵਾਸੀਆਂ ਨੇ ਵੇਖਿਆ ਵੀ ਸਾਡੇ ਬੰਦਿਆਂ ਨੂੰ ਕੋਈ ਮਾਰ ਰਿਹਾ, ਉਹਨਾਂ ਪਿੰਡ ਵਾਲਿਆਂ ਨੇ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ। ਉਹ ਵੀ ਸੁਣ ਕੇ ਰੌਲਾ ਉਸੇ ਪਾਸੇ ਦੌੜ ਕੇ ਆਏ ਜਿੱਧਰ ਛੇਵੇਂ ਪਾਤਸ਼ਾਹ ਜੀ ਸਨ।
ਚਾਂਪ ਬੰਦੂਕ ਸੰਭਾਰ ਤੇ ਆਏ, ਮਰੇ ਦੇਖ ਕਰ ਸਮੁਖ ਚਲਾਏ,
ਉਹਨਾਂ ਨੇ ਆਪਣੇ ਧਨਕ ਸੰਭਾਲ ਲਏ, ਬੰਦੂਕਾਂ ਗੋਲੀਆਂ ਸ਼ਸਤਰ ਸੰਭਾਲ ਕੇ ਆਣ ਪਏ ਸਤਿਗੁਰਾਂ ਤੇ ਵੀ ਇਹਨਾਂ ਨੇ ਸਾਡੇ ਬੰਦੇ ਮਾਰੇ ਨੇ। ਆ ਕੇ ਜਦੋਂ ਵੇਖਿਆ ਵੀ ਉਹਨਾਂ ਦੇ ਕਈ ਸਾਥੀ ਜਿਹੜੇ ਸਨ ਉਹ ਸਤਿਗੁਰਾਂ ਨੇ ਪਹਿਲਾਂ ਹੀ ਮਾਰ ਮੁਕਾਏ ਨੇ, ਇਹ ਬੰਦੂਕਾਂ ਲੈ ਕੇ ਤਨਖ ਲੈ ਕੇ ਹਥਿਆਰ ਲੈ ਕੇ ਆਣ ਪਏ ਨੇ।
ਸਭ ਸੈਨਾ ਗੁਰ ਕੀ ਤਬ ਧਾਏ,
ਸਤਿਗੁਰਾਂ ਦੇ ਸੂਰਮੇ ਤਿਆਰ ਬਰ ਤਿਆਰ ਸੀ, ਜਿਹੜੇ ਵੱਡੇ ਵੱਡੇ ਗਿਲਜਿਆਂ ਮਲੇਛਾਂ ਨਾਲ ਲੜ ਕੇ ਪਹਿਲਾਂ ਦੋ ਜੰਗ ਜੇਤਾ, ਇਹਨੂੰ ਉਹਨਾਂ ਦੇ ਸਾਹਮਣੇ ਵਿਚਾਰੇ ਕੀ ਸਨ ਮਲੇਛ ਨਗਰ ਦੇ ਰਹਿਣ ਵਾਲੇ। ਤੋ ਸਤਿਗੁਰੂ ਜੀ ਦੇ ਯੋਧਿਆਂ ਨੇ ਤਿਆਰ ਬਰ ਤਿਆਰ ਹੋ ਕੇ ਨਾ ਸਾਹਮਣੇ ਆਉਂਦੇ ਮਲੇਛਾਂ ਦਾ ਮੁਕਾਬਲਾ
ਕੀਤਾ।
ਤੁਰਕਾਂ ਤੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਔਰ ਪਾਪੀਆਂ ਨੂੰ ਇੱਕੋ ਵੇਰੀ ਮਾਰ ਗਿਰਾਇਆ ਹੈ।
ਗੁਲਕਾਂ ਲੱਗੀ ਮਰੇ ਇੱਕ ਬਾਰੇ,
ਇੱਕੋ ਵੇਰੀ ਕਈਆਂ ਨੂੰ ਗੋਲੀਆਂ ਵੱਜੀਆਂ ਤੇ ਕਈ ਤੁਰਕ ਜਿਹੜੇ ਸਨ ਉਹ ਪਿੰਡ ਦੇ ਰਹਿਣ ਵਾਲੇ ਮਾਰੇ ਗਏ।
ਭਾਜੇ ਜੀਤ ਤ੍ਰਾਸ ਕੋ ਧਾਰੇ,
ਜਿਹੜੇ ਜਿਉਂਦੇ ਸਨ ਉਹ ਭੱਜ ਗਏ ਡਰ ਕੇ ਵੀ ਕਿਤੇ ਸਾਡੀ ਵੀ ਮੌਤ ਨਾ ਆ ਜਾਏ, ਕਿਤੇ ਸਾਨੂੰ ਵੀ ਕਾਲ ਨਾ ਗਰਾਸ ਲਏ, ਵੀ ਨਾਲ ਦੇ ਤਾਂ ਮਾਰੇ ਗਏ, ਅਸੀਂ ਤਾਂ ਸਮਝਿਆ ਸੀ ਵੀ ਡਰਾਵਾ ਦੇ ਕੇ ਭਜਾ ਦਿਆਂਗੇ, ਪਰ ਇਹ ਤਾਂ ਅੱਗੋ ਕਰੜੇ ਹੱਥਾਂ ਵਾਲੇ ਨੇ, ਇਹਨਾਂ ਤੇ ਸਾਡੇ ਕਾਬੂ ਕਿੱਥੇ ਆਉਣਾ। ਕਹਿੰਦੇ ਜਿਹੜੇ ਜਿਉਂਦੇ ਸਨ ਉਹ ਅੱਗੇ ਲੱਗ ਕੇ ਦੌੜ ਪਏ ਡਰ ਕੇ ਨਾਲ।
ਗ੍ਰਾਮ ਛਾਪਰੀ ਕੋ ਗਨ ਕਾਲੇ,
ਖਾਲਸਾ ਜੀ ਛਾਪਰੀ ਗ੍ਰਾਮ, ਛਾਪਰੀ ਗ੍ਰਾਮ ਸੀ, ਛਾਪਰੀ ਨਗਰ ਦੀ ਇੱਕ ਘਟਨਾ ਹੈ ਜਿੱਥੇ ਸਾਰੀ ਖੇਡ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾਈ ਹੈ। ਇਹ ਗ੍ਰਾਮ ਛਾਪਰੀ ਹੈ,
ਬਸੈ ਯਮਨ ਜੋ ਅਗੀ ਵਿਸਾਲੇ,
ਇੱਥੇ ਯਮਨ ਰਹਿੰਦੇ ਸੀ ਛਾਪਰੀ ਨਗਰ ਦੇ। ਯਮਨ ਕਹਿੰਦੇ ਨੇ ਨਾ ਮੁਸਲਮਾਨਾਂ ਤੁਰਕਾਂ ਨੂੰ, ਇਹ ਰਹਿੰਦੇ ਸੀ ਇਸ ਨਗਰ ਦੇ ਵਿੱਚ ਰਹਿ ਕੇ ਪਾਪ ਕਰਮ ਕਰਦੇ ਸਨ।
ਸੁਪੱਟ ਪਹੁੰਚ ਤਿੰਨ ਆਗ ਲਗਾਏ,
ਸਿੱਖ ਜਾ ਪਹੁੰਚੇ ਇਹਨਾਂ ਦੇ ਪਿੰਡ, ਇਹਨਾਂ ਦੇ ਘਰਾਂ ਨੂੰ ਜਾ ਕੇ ਅੱਗ ਲਾ ਦਿੱਤੀ। ਇਹ ਪਾਪੀ ਇਹੋ ਜਿਹੇ ਮਲੇਛ ਸਨ ਕਿ ਇਹਨਾਂ ਦੇ ਘਰਾਂ ਨੂੰ ਜਾ ਕੇ ਸੂਰਮਿਆਂ ਬਹਾਦਰਾਂ ਨੇ ਅੱਗ ਲਾ ਦਿੱਤੀ।
ਜਰ ਕਰ ਛਾਰ ਪਈ ਸਮਦਾਏ,
ਸਾਰਾ ਪਿੰਡ ਸੜ ਕੇ ਸਵਾਹ ਹੋ ਗਿਆ, ਸਾਰਾ ਛਾਪਰੀ ਜਿਹੜਾ ਨਗਰ ਸੀ ਗ੍ਰਾਮ ਛਾਪਰੀ ਉਹ ਸਾਰਾ ਨਗਰ ਸੜ ਕੇ ਸਵਾਹ ਹੋ ਗਿਆ।
ਪਾਪੀ ਤੁਰਕ ਜਿਤਕ ਤੈਂ ਹੇਰੇ, ਕਾਤੇ ਖੜਕਨ ਸੋ ਤਿਸ ਬੇਰੇ।
ਜਿੰਨੇ ਪਾਪੀ ਤੁਰਕ ਉਸ ਨਗਰ ਛਾਪਰੀ ਵਿਚ ਨਜ਼ਰ ਆਏ, ਸਾਰਿਆਂ ਨੂੰ ਪਕੜ ਕੇ ਸਿੰਘਾਂ ਨੇ ਸੋਧਾ ਲਾ ਦਿੱਤਾ। ਸਿੱਖਾਂ ਨੇ ਚੰਗੇ ਕੱਲੇ ਕੱਲੇ ਨੂੰ ਫੜ ਕੇ ਕੱਟਿਆ, ਕੱਲੇ ਕੱਲੇ ਨੂੰ ਵੱਢ ਕੇ ਟੁਕੜੇ ਟੁਕੜੇ ਕੀਤਾ ਹੈ।
ਤਰਨੀ ਧੇਨ ਹੁਤੀ ਤਨ ਔਰ, ਤਰ ਸੁਰਜੁਤ ਆਈ ਤਿਸ ਠੌਰ।
ਆਖੋ ਸਤਨਾਮ ਸ੍ਰੀ। ਦਰਅਸਲ ਇਹ ਜਿਹੜੀ ਗਊ ਸੀ ਨਾ, ਇਹ ਕੋਈ ਸਧਾਰਨ ਗਊ ਨਹੀਂ ਸੀ, ਇਹ ਸੀ ਧਰਤੀ, ਹਿੰਦੁਸਤਾਨ ਦੀ ਧਰਤੀ। ਹਿੰਦੁਸਤਾਨ ਦੀ ਧਰਤੀ ਗਊ ਦਾ ਰੂਪ ਧਾਰ ਕੇ ਆਈ ਸੀ, ਇਹ ਦੱਸਣ ਵਾਸਤੇ ਕਿ ਸਤਿਗੁਰੂ ਮੈਂ ਹਿੰਦ ਦੀ ਧਰਤੀ, ਹਿੰਦੁਸਤਾਨ ਦੀ ਧਰਤੀ ਤੇ ਮੇਰੇ ਤੇ ਮਲੇਛਾਂ ਨੇ ਕਬਜ਼ਾ ਕੀਤਾ ਹੋਇਆ, ਜਿਹੜੇ ਬਾਹਰੋਂ ਆਏ ਨੇ, ਜਿਹੜੇ ਅਸਲੀ ਮੇਰੇ ਹਿੰਦ ਧਰਤੀ ਦੇ ਵਾਸੀ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ, ਇਹ ਬਾਹਰੋਂ ਆ ਕੇ ਜਿਹੜੇ ਮਲੇਛ ਨੇ ਇਸ ਮੇਰੀ ਧਰਤੀ ਤੇ ਮੇਰੀ ਜਗ੍ਹਾ ਤੇ ਰਾਜ ਕਰ ਰਹੇ ਨੇ, ਮੈਨੂੰ ਛੁਡਾਓ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਮਲੇਛਾਂ ਨੂੰ ਮਾਰ ਕੇ ਉਸ ਧਰਤੀ ਰੂਪੀ ਜਿਹੜੀ ਉਹ ਗਊ ਹੈ ਨਾ, ਉਹ ਹੈ ਧਰਤੀ ਸੀ, ਉਹਨੂੰ ਮਹਾਰਾਜ ਜੀ ਨੇ ਛੁਡਾਇਆ ਤੇ ਉਹਨੂੰ ਧੀਰਗ ਦਿੱਤਾ ਕਿ ਅਸੀਂ ਤੈਨੂੰ ਮੁਕਤ ਕਰਾਉਣ ਵਾਸਤੇ ਹੀ ਅਵਤਾਰ ਧਾਰਿਆ। ਪੰਜਵੇਂ ਜਾਮੇ ਤੱਕ ਸਤਿਗੁਰੂ ਜੀ ਸ਼ਾਂਤ ਅਵਸਥਾ ਚ ਰਹੇ ਨੇ ਤੇ ਪੰਜਵੇਂ ਜਾਮੇ ਚ ਸ਼ਹਾਦਤ ਦਾ ਜਾਮ ਪੀਤਾ ਹੈ। ਕਿਤੇ ਆਉਣ ਵਾਲੇ ਸਮੇਂ ਚ ਲੋਕ ਇਹ ਨਾ ਸਮਝ ਲੈਣ ਕਿ ਗੁਰੂ ਘਰ ਮਜ਼ਲੂਮ ਬਣ ਗਿਆ, ਕਿ ਗੁਰੂ ਘਰ ਤਾਂ ਮਜ਼ਲੂਮ ਹੈ, ਗੁਰੂ ਘਰ ਤਾਂ ਕਮਜ਼ੋਰ ਹੈ, ਗੁਰਤਾ ਗੱਦੀ ਦੇ ਮਾਲਕ ਕਮਜ਼ੋਰ ਨੇ। ਕਿਤੇ ਸਾਡੀ ਸ਼ਹਾਦਤ ਨੂੰ ਇਹ ਲੋਕ ਕਮਜ਼ੋਰੀ ਨਾ ਸਮਝ ਲੈਣ, ਸਾਡੀ ਬੁਜ਼ਦਲੀ ਨਾ ਸਮਝ ਲੈਣ, ਇਸੇ ਕਰਕੇ ਛੇਵੇਂ ਪਾਤਸ਼ਾਹ ਨੇ ਹਥਿਆਰ ਧਾਰਨ ਕਰ ਲਏ, ਸ਼ਸਤਰਧਾਰੀ ਹੋ ਕੇ ਚਾਰ ਜੰਗਾਂ ਲੜੀਆਂ ਕਿ ਅਸੀਂ ਕਾਇਰ ਬੁਜ਼ਦਿਲ ਜਾਂ ਕੰਮ ਦਿਲ ਨਹੀਂ ਹਾਂ, ਜੇ ਅਸੀਂ ਸ਼ਾਂਤੀ ਦੇ ਨਾਲ ਤਸ਼ੱਦਦ ਚੱਲ ਸਕਦੇ ਹਾਂ ਤੇ ਵੀਰਸ ਧਾਰਨ ਕਰਕੇ ਜ਼ੁਲਮ ਨੂੰ ਰੋਕ ਵੀ ਸਕਦੇ ਹਾਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਜਿਹੜੀ ਧਰਤੀ ਸੀ, ਗਊ ਸੀ, ਉਹ ਜਿਹੜੀ ਗਊ ਆ ਉਹ ਧਰਤੀ ਗਊ ਦਾ ਰੂਪ ਧਾਰਨ ਕਰਕੇ ਆਈ ਤੇ ਹੋਰ ਕੁਝ ਦੇਵਤੇ ਵੀ ਉਹਦੇ ਨਾਲ ਉਹ ਚੱਲ ਕੇ ਆਏ ਸਨ।
ਇੱਕ ਸਤਿਗੁਰ ਕੋ ਪਰੈ ਦਿਖਾਏ,
ਸਿਰਫ ਸਤਿਗੁਰਾਂ ਨੂੰ, ਹੁਣ ਵੇਖਣ ਵਾਲਿਆਂ ਨੂੰ ਤਾਂ ਗਾਂ ਹੀ ਦਿਸ ਰਹੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਨਜ਼ਰ ਆ ਰਿਹਾ ਵੀ ਇਹ ਗਾਂ ਨਹੀਂ, ਇਹ ਹਿੰਦੁਸਤਾਨ ਦੀ ਧਰਤੀ ਹੈ ਜਿਹੜੀ ਪੁਕਾਰ ਕਰਨ ਆਈ।
ਅਪਰ ਨ ਪਿਖੈ ਕਰੇ ਸਮਦਾਈ,
ਇਹ ਪੁਕਾਰ ਕਰਨ ਆਈ ਹੈ ਕਿ ਮਹਾਰਾਜ ਸਾਨੂੰ ਮਲੇਛਾਂ ਤੋਂ ਬਚਾਓ, ਇਹ ਜਿਹੜੇ ਮਲੇਛ ਮੇਰੇ ਤੇ ਆ ਕੇ ਪਾਪ ਕਰ ਰਹੇ ਨੇ ਤੂੰ ਮੈਨੂੰ ਮੁਕਤ ਕਰੋ, ਹੋਰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਉਹਦੇ ਨਾਲ ਧਰਤੀ ਦੇ ਦੇਵਤੇ ਵੀ ਆਏ ਹੋਏ ਨੇ, ਉਹ ਦੇਵਤੇ ਵੀ ਛੇਵੇਂ ਪਾਤਸ਼ਾਹ ਨੂੰ ਨਜ਼ਰ ਆ ਰਹੇ ਨੇ।
ਸੁਰ ਜੁਤੇ ਅਮਨੀ ਬਿਨੈ ਉਚਾਰੇ,
ਦੇਵਤਿਆਂ ਦੇ ਸਮੇਤ ਉਹ ਜਿਹੜੀ ਗਊ ਬਣ ਕੇ ਧਰਤੀ ਆਈ ਹੈ ਨਾ, ਉਸ ਧਰਣੀ ਨੇ, ਧਰਤੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਹੈ।
ਤੁਰਕਨ ਮੋਕੋ ਕੀਨ ਦੁਖਾਰੇ,
ਕਹਿਣ ਲੱਗੀ ਧਰਤੀ ਸਤਿਗੁਰੂ ਇਹਨਾਂ ਤੁਰਕਾਂ ਨੇ ਮੈਨੂੰ ਦੁਖਾਲੀ ਕਰ ਦਿੱਤਾ, ਇਹ ਤੁਰਕ ਮੈਨੂੰ ਬੜੇ ਭਾਰੀ ਦੁੱਖ ਦੇ ਰਹੇ ਨੇ, ਮੇਰੇ ਉੱਤੇ ਬੜੇ ਬੜੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ।
ਅਨਕ ਰੀਤ ਕੇ ਪਾਪ ਕਰੰਤ,
ਅਨਕ ਪ੍ਰਕਾਰ ਦੀਆਂ ਰੀਤੀਆਂ ਦੇ ਇਹ ਪਾਪ ਕਰਦੇ ਨੇ, ਅਨਕ ਪ੍ਰਕਾਰ ਦੇ ਢੰਗ ਦੇ ਪਾਪ ਗੁਨਾਹ ਅਪਰਾਧ ਕਰਦੇ ਹਨ।
ਮੈਨੇ ਤਿਨ ਕੋ ਭਾਰ ਸਾਥ,
ਜਿਹੜੇ ਪਾਪੀ ਲੋਕ ਨੇ, ਇਹ ਜਿਹੜੇ ਮਲੇਛ ਨੇ, ਮਹਾਰਾਜ ਇਹਨਾਂ ਦਾ ਭਾਰ ਮੇਰੇ ਕੋਲ ਹੁਣ ਸਹਿਆ ਨਹੀਂ ਜਾਂਦਾ। ਧਰਤੀ ਬੇਨਤੀ ਕਰ ਰਹੀ, ਗਊ ਦਾ ਰੂਪ ਬਣ ਕੇ ਆਈ ਹੈ, ਬੇਨਤੀ ਕਰ ਰਹੀ ਹੈ ਛੇਵੇਂ ਪਾਤਸ਼ਾਹ, ਮਹਾਰਾਜ ਹੁਣ ਇਹਨਾਂ ਪਾਪੀਆਂ ਦਾ ਜਿਹੜਾ ਭਾਰ ਹੈ ਉਹ ਮੇਰੇ ਕੋਲੋਂ ਚੱਲਿਆ ਨਹੀਂ ਜਾਂਦਾ।
ਜਿਸ ਹਿਤ ਆਪ ਲੀਨੇ ਅਵਤਾਰਾ, ਰਾਜ ਮਲੇਚ ਬਿਨਾ ਤੋ ਸਾਰਾ,
ਮਹਾਰਾਜ ਜਿਸ ਵਾਸਤੇ ਆਪ ਜੀ ਨੇ ਅਵਤਾਰ ਧਾਰਿਆ, ਇਹਨਾਂ ਮਲੇਛਾਂ ਦਾ ਜਿਹੜਾ ਰਾਜ ਹੈ ਉਸ ਰਾਜ ਦਾ ਤੁਸੀਂ ਵਿਨਾਸ਼ ਕਰੋ, ਇਹਨਾਂ ਮਲੇਛਾਂ ਦਾ ਜੋ ਰਾਜ ਹੈ ਉਹ ਰਾਜ ਆਪ ਦੀ ਕਿਰਪਾ ਕਰਕੇ ਇਹਨਾਂ ਮਲੇਛਾਂ ਦਾ ਰਾਜ ਖਤਮ ਕਰੋ।
ਬਿਪਰਤੇਨ ਸੰਤਨ ਸੁਖ ਦੀਜੈ,
ਗਊ ਬ੍ਰਾਹਮਣ ਨੂੰ, ਗਰੀਬਾਂ ਨੂੰ, ਮਹਾਂਪੁਰਖਾਂ ਸੰਤਾਂ ਮਹੰਤਾਂ ਨੂੰ, ਜਿਨ੍ਹਾਂ ਨੂੰ ਇਹ ਦੁੱਖ ਦੇ ਰਹੇ ਨੇ ਮਲੇਛ, ਕਿਰਪਾ ਕਰਕੇ ਆਪ ਜੀ ਉਹਨਾਂ ਨੂੰ ਸੁਖੀ ਕਰੋ, ਉਹਨਾਂ ਨੂੰ ਸੁੱਖ ਬਖਸ਼ੋ।
ਤੁਰਕ ਰਾਜ ਕੋ ਦੂਰ ਕਰੀ ਜੈ,
ਇਹਨਾਂ ਤੁਰਕਾਂ ਦੀ ਰਾਜ ਸਫ਼ਾ ਆਪ ਜੀ ਉਠਾ ਦਿਓ, ਇਹਨਾਂ ਤੁਰਕਾਂ ਦਾ ਰਾਜ ਭਾਗ ਖਤਮ ਕਰ ਦਿਓ।
ਸੁਣ ਸਤਿਗੁਰ ਤਵ ਦੀਨ ਦਿਲਾਸਾ, ਕਿਤਕ ਕਾਲ ਮੈਂ ਹੋਏ ਬਿਨਾਸਾ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਧਰਤੀ ਨੂੰ ਧੀਰਗ ਦਿੱਤਾ ਹੈ, ਜੋ ਗਊ ਰੂਪ ਚ ਖੜੀ ਹੈ ਸਾਹਮਣੇ। ਮਹਾਰਾਜ ਜੀ ਨੇ ਧੀਰਗ ਦਿੱਤਾ ਹੈ, ਆਖਿਆ ਹੇ ਧਰਣੀ ਹੌਸਲਾ ਰੱਖ, ਧੀਰਜ ਰੱਖ, ਤੈਨੂੰ ਧੀਰਜ ਦੇਣ ਵਾਸਤੇ ਅਸੀਂ ਆਏ ਹਾਂ।
ਪੁੱਤਰ ਮਾਰੋ ਹੈ ਜਿਸ ਕਾਲਾ, ਕਰੈ ਖਲਨ ਸੰਗ ਜੰਗ ਕਰਾਲਾ।
ਕੁਝ ਸਮਾਂ ਹੋਰ ਹੌਸਲਾ ਰੱਖ, ਕੁਝ ਸਮੇਂ ਬਾਅਦ ਇਹਨਾਂ ਤੁਰਕਾਂ ਦਾ ਰਾਜ ਬਿਨਸ ਜਾਏਗਾ, ਆਉਣ ਵਾਲੇ ਸਮੇਂ ਵਿਚ ਸਾਡਾ ਪੋਤਰਾ ਹੋਵੇਗਾ। ਇਸ਼ਾਰਾ ਕਰ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲ। ਆਉਣ ਵਾਲੇ ਸਮੇਂ ਚ ਸਾਡਾ ਪੋਤਰਾ ਹੋਵੇਗਾ, ਤੇ ਜਿਸ ਵੇਲੇ ਸਾਡਾ ਪੋਤਰਾ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਲੈ ਕੇ ਆਵੇਗਾ, ਉਹ ਇਹਨਾਂ ਮੂਰਖਾਂ ਨਾਲ, ਇਹਨਾਂ ਦੁਸ਼ਟਾਂ ਤੇ ਮਲੇਛਾਂ ਨਾਲ ਜੰਗ ਕਰੇਗਾ, ਔਰ ਜੰਗ ਕਰਕੇ ਤੈਨੂੰ ਇਹਨਾਂ ਮਲੇਛਾਂ ਤੋਂ ਮੁਕਤ ਕਰਾਵੇਗਾ।
ਉਪਜਾਵੋ ਤਵ ਪੰਥ ਵਿਸ਼ਾਲਾ,
ਉਸ ਵੇਲੇ ਅਸੀਂ ਮੇਰਾ ਜਿਹੜਾ ਪੋਤਰਾ ਉਹਦੇ ਰੂਪ ਵਿਚ ਅਸੀਂ ਵਰਤਾਂਗੇ, ਔਰ ਦਸਵੇਂ ਜਾਮੇ ਵਿਚ ਅਸੀਂ ਇੱਕ ਵਿਸ਼ਾਲ ਪੰਥ ਦੀ ਸਿਰਜਣਾ ਕਰਾਂਗੇ, ਜਿਹੜਾ ਦੋਹਾਂ ਮਤਾਂ ਤੋਂ, ਦੋਹਾਂ ਧਰਮਾਂ ਤੋਂ ਉੱਤਮ ਹੋਵੇਗਾ। ਦੋਹਾਂ ਧਰਮਾਂ ਤੋਂ ਨਿਰਾਲਾ ਪੰਥ, ਵਿਸ਼ਾਲ ਪੰਥ, ਖਾਲਸਾ ਪੰਥ ਅਸੀਂ ਸਿਰਜਾਂਗੇ।
ਅਵਨੀ ਰਾਜ ਕਰੈ ਚਿਰਕਾਲਾ,
ਔਰ ਉਹ ਅਵਨੀ ਦਾ ਚਿਰੰਕਾਲ ਤੱਕ ਰਾਜ ਕਰਨਗੇ।
ਸਭ ਤੁਰਕਨ ਕੋ ਰਾਜ ਉਠਾਵੈ, ਸਨੇ ਸਨੇ ਇਹ ਸਭ ਖੱਪ ਜਾਵੈ।
ਸਾਰੇ ਤੁਰਕਾਂ ਦੇ ਰਾਜ ਦੀ ਸਫ਼ਾ ਨੂੰ ਉਠਾ ਦੇਣਗਾ ਮੇਰਾ ਖਾਲਸਾ, ਔਰ ਖਾਲਸੇ ਪੰਥ ਦਾ ਇਹੋ ਜਿਹਾ ਵਿਸ਼ਾਲ ਬੋਲਬਾਲਾ ਹੋਵੇਗਾ ਕਿ ਇਹ ਤੁਰਕ ਸਨੇ ਸਨੇ ਸਹਿਜੇ ਸਹਿਜੇ ਖੱਪ ਜਾਣਗੇ। ਕਈ ਗੁਰਮੁਖ ਪਿਆਰੇ ਸੰਦੇਹ ਕਰਦੇ ਨੇ ਕਿ ਦਸਵੇਂ ਪਾਤਸ਼ਾਹ ਦੇ ਸਮੇਂ ਤਾਂ ਤੁਰਕਾਂ ਦਾ ਰਾਜ ਖਤਮ ਨਹੀਂ ਹੋਇਆ, ਕਈ ਸਾਲ ਬਾਅਦ ਜਾ ਕੇ ਰਾਜ ਸਮਾਪਤ ਹੋਇਆ, ਪਰ ਖਾਲਸਾ ਜੀ ਜਿਹੜੀ ਸ਼ੁਰੂਆਤ ਹੈ ਉਸ ਵੱਡੇ ਕਾਰਜ ਦੀ ਆਰੰਭਤਾ ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰ ਦਿੱਤੀ ਹੈ। ਛੇਵੇਂ ਪਾਤਸ਼ਾਹ ਤੋਂ ਸ਼ੁਰੂਆਤ ਹੋਈ, ਦਸਵੇਂ ਪਾਤਸ਼ਾਹ ਦੇ ਸਮੇਂ ਪਰਜੋਬਨ ਵਿੱਚ ਆਈ, ਤੇ ਗੁਰੂ ਪੰਥ ਖਾਲਸੇ ਨੇ ਜੋ ਦਸਵੇਂ ਪਾਤਸ਼ਾਹ ਦਾ ਸੁਨੇਹਾ ਸੀ ਉਸੇ ਨੂੰ ਅੱਗੇ ਪ੍ਰਚਾਰਦਿਆਂ ਤੇ ਪ੍ਰਸਾਰਦਿਆਂ ਤੁਰਕਾਂ ਦੇ ਰਾਗ ਦੀ ਸਫ਼ਾ ਉਠਾ ਦਿੱਤੀ। ਹਾਂਜੀ,
ਸੁਣ ਗੁਰ ਤੇ ਸੁਰ ਧਰਨੀ ਸਾਰੇ,
ਜਿਹੜੀ ਗਊ ਧਰਨੀ ਦੇ ਰੂਪ ਵਿੱਚ ਸਤਿਗੁਰਾਂ ਦੇ ਸਨਮੁਖ ਆਈ ਹੈ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ ਨੇ, ਨਾਲ ਜਿਹੜੇ ਦੇਵਤੇ ਆਏ ਨੇ ਉਹਨਾਂ ਨੇ ਵੀ ਸੁਣੇ ਹਨ।
ਕਰ ਕਰ ਬੰਦਨ ਸਦਨ ਸਿਦਾਰੇ,
ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਣਾ ਵਿੱਚ ਸਭ ਆਪੋ ਆਪਣੇ ਸਥਾਨਾਂ ਨੂੰ ਵਾਪਸ ਮੁੜੇ ਹਨ।
ਖਲ ਹੱਥ ਗ੍ਰਾਮ ਛਾਰ ਕਰ ਦੀਨਾ,
ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਛਾਪਰੀ ਨਗਰ ਹੈ ਇਹਨੂੰ ਸਾੜ ਕੇ ਸੁਭਾਹ ਕਰ ਦਿੱਤਾ ਹੈ, ਸਿੱਖਾਂ ਨੇ ਸਾਰਾ ਨਗਰ ਖਤਮ ਕਰ ਦਿੱਤਾ ਹੈ।
ਫਿਰੇ ਅਖੇਰ ਬ੍ਰਿਤੀ ਕੁਛ ਕੀਨਾ,
ਇਹ ਤਾਂ ਸਤਿਗੁਰੂ ਜੀ ਕੁਝ ਸਮਾਂ ਫਿਰ ਜੰਗਲ ਦੇ ਵਿੱਚ ਵਿਚਰੇ ਵੀ ਨੇ ਨੇੜੇ ਤੇੜੇ, ਔਰ ਸ਼ਿਕਾਰ ਖੇਡਦੇ ਰਹੇ ਨੇ।
ਇਜ ਡੇਰੇ ਕੋ ਪੁਨਿਆ ਤੇ ਆਏ,
ਔਰ ਸਤਿਗੁਰੂ ਜੀ ਫਿਰ ਇੱਥੋਂ ਵਾਪਸ ਆਪਣੇ ਸਥਾਨ ਤੇ ਜਿੱਥੇ ਸਾਹਿਬਾਂ ਦਾ ਡੇਰਾ ਸੀ ਰਮਦਾਸ ਨਗਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆਪਣੇ ਨਿੱਜੀ ਸਥਾਨ ਤੇ ਆਏ ਨੇ।
ਕਰਤ ਬਾਤ ਜਿਵੇਂ ਦੁਸ਼ਟ ਖਪਾਏ,
ਔਰ ਬਚਨ ਬਿਲਾਸ ਹੁੰਦੇ ਰਹੇ ਜਿਵੇਂ ਦੁਸ਼ਟਾਂ ਦਾ ਨਾਸ ਕੀਤਾ ਇਹਨਾਂ ਮਲੇਛਾਂ ਦਾ, ਛਾਪਰੀ ਨਗਰ ਵਾਲਿਆਂ ਦਾ, ਜਿਹੜੇ ਪਾਪ ਕਰਮ ਕਰਦੇ ਸੀ, ਗਊ ਹੱਤਿਆ ਕਰਦੇ ਸਨ, ਜਿਵੇਂ ਇਹਨਾਂ ਦਾ ਨਾਸ ਕੀਤਾ, ਇਹਨਾਂ ਪਾਪੀਆਂ ਨੂੰ ਸੋਧਾ ਲਾਇਆ, ਉਹ ਸਾਰੇ ਪ੍ਰਸੰਗ ਇਸੇ ਤਰ੍ਹਾਂ ਚੱਲਦੇ ਰਹੇ।
ਪਾਨਾ ਸਾਹਿਬ ਜਿਸ ਅਸਥਾਨ ਉਤਰੇ ਆਏ ਗੁਰੂ ਭਗਵਾਨ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਪਾਨਾ ਜੀ ਜਿਸ ਜਗ੍ਹਾ ਤੇ ਸਨ ਉਥੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਣ ਕੇ ਉਤਰੇ ਨੇ।
ਤਾਜੇ ਆਸਨ ਤਿੰਨ ਗੁਰੂ ਬਿਠਾਏ,
ਭਾਈ ਪਾਨਾ ਜੀ ਨੇ ਆਸਣ ਛੱਡਿਆ, ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ ਹੈ।
ਪੂਜੇ ਕਿਤੇ ਅਖੇਰ ਕਰ ਆਏ,
ਤੋ ਭਾਈ ਪਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਅੱਜ ਸ਼ਿਕਾਰ ਖੇਡਣ ਕਿੱਧਰ ਗਏ ਸੀ, ਅੱਜ ਮਹਾਰਾਜ ਜੀ ਕਿਸ ਪਾਸੇ ਲੀਲਾ ਵਰਤਾ ਕੇ ਆਏ ਹੋ?
ਵਿਧੀ ਚੰਦ ਸਭ ਸਰਬ ਉਚਾਰੇ, ਆਜ ਸ਼ਿਕਾਰ ਦੁਸ਼ਟ ਬਡ ਮਾਰੇ।
ਲਾਗੇ ਭਾਈ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਭਾਈ ਸਾਹਿਬ ਬਾਬਾ ਵਿਧੀ ਚੰਦ ਜੀ ਖੜੇ, ਉਹਨਾਂ ਜਵਾਬ ਦਿੱਤਾ, ਕਹਿੰਦੇ ਬਾਬਾ ਭਾਨਾ ਜੀ, ਅੱਜ ਜਿਹੜਾ ਸ਼ਿਕਾਰ ਖੇਡਿਆ ਨਾ, ਅੱਜ ਤਾਂ ਦੁਸ਼ਟਾਂ ਦਾ ਸ਼ਿਕਾਰ ਖੇਡਿਆ। ਅੱਜ ਤਾਂ ਬੜੇ ਬੜੇ ਵੱਡੇ ਜਿਹੜੇ ਦੁਸ਼ਟ ਸੀ, ਦੋਖੀ ਸਨ, ਗਊ ਗਰੀਬ ਨੂੰ ਮਾਰਨ ਵਾਲੇ, ਗਊਆਂ ਦੀ ਹੱਤਿਆ ਕਰਨ ਵਾਲੇ, ਉਹਨਾਂ ਬੁੱਚੜਾਂ ਨੂੰ ਅੱਜ ਮਾਰਿਆ, ਜਿਹੜੇ ਗਊਆਂ ਨੂੰ ਲਿਆ ਕੇ ਬੁੱਚੜ ਖਾਨਿਆਂ ਚ ਵੱਢਦੇ ਸਨ, ਮਾਰਦੇ ਸਨ।
ਯਾਰੇ ਉਹ ਗ੍ਰਾਮ ਉਜਾੜ ਕਰਿਓ ਹੈ,
ਔਰ ਉਹਨਾਂ ਦਾ ਜਿਹੜਾ ਉਹ ਗ੍ਰਾਮ ਨਗਰ ਆ ਉਹ ਸਾਰਾ ਸਾੜ ਦਿੱਤਾ ਹੈ, ਔਰ ਸਾੜ ਕੇ ਸਾਰੇ ਨਗਰ ਨੂੰ ਉਜਾੜ ਕੇ ਥੇ ਬਣਾ ਦਿੱਤਾ ਹੈ।
ਪਾਪ ਬਿਲੋਕਤ ਕੋਪ ਧਰਿਓ ਹੈ,
ਓਏ ਪਾਪ ਵੇਖ ਕੇ ਸਤਿਗੁਰਾਂ ਨੂੰ ਬੀਰਸ ਜਾਗਿਆ, ਗੁਰਸਿੱਖਾਂ ਨੂੰ ਵੀ ਬੀਰਸ ਜਾਗਿਆ ਕਿ ਪਾਪ ਕਰ ਰਹੇ ਸਨ, ਬੜਾ ਵੱਡਾ ਗੁਨਾਹ ਕਰ ਰਹੇ ਸੀ, ਗਊਆਂ ਮਾਰ ਰਹੇ ਸਨ, ਗਊਆਂ ਦੀ ਹੱਤਿਆ ਕਰ ਰਹੇ ਸਨ, ਇਹ ਵੱਡਾ ਪਾਪ ਵੇਖ ਕੇ ਗੁਰੂ ਕੇ ਸਿੱਖਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੇ ਇਹਨਾਂ ਤੇ ਗੁੱਸਾ ਕੀਤਾ ਹੈ।
ਸੁਣ ਭਾਨੇ ਜੁਤ ਨਰ ਸਮਦਾਏ, ਧੰਨ ਧੰਨ ਗੁਰ ਸਭਨ ਅਲਾਏ।
ਬਾਬਾ ਭਾਨਾ ਜੀ ਨੇ ਔਰ ਹੋਰ ਸਿੱਖ ਜਿਹੜੇ ਸਨ, ਜਿਹੜੇ ਨਾਲ ਨਹੀਂ ਸਨ ਗਏ, ਜਦੋਂ ਉਹਨਾਂ ਸੁਣਿਆ ਕਿ ਸਤਿਗੁਰਾਂ ਚ ਇਹ ਖੇਡ ਵਰਤਾਈ ਹੈ, ਸੁਣ ਕੇ ਸਭ ਕਹਿਣ ਲੱਗੇ ਭਾਈ ਭਾਨਾ ਜੀ ਦੇ ਸਮੇਤ, ਮਹਾਰਾਜ ਧੰਨ ਹੋ ਸਤਿਗੁਰੂ ਜੀ, ਧੰਨ ਹੋ।
ਸ਼ਸਤਰ ਧਾਰਨ ਕੋ ਕਾਰਨ ਇਹ,
ਮਹਾਰਾਜ ਸ਼ਸਤਰ ਧਾਰਨ ਕਰਨ ਦਾ ਮਤਲਬ ਵੀ ਇਹ ਹੈ, ਸ਼ਸਤਰ ਧਾਰਨ ਕਰਨ ਦਾ ਕਾਰਨ ਹੀ ਇਹ ਹੈ ਕਿ ਤੁਸੀਂ ਸ਼ਸਤਰ ਹੀ ਇਸੇ ਕਰਕੇ ਧਾਰਨ ਕੀਤੇ ਨੇ।
ਜਿਤਕੇ ਤਤਨ ਮਲੇਚਨ ਕੇ,
ਕਿਉਂਕਿ ਇਹ ਜਿਹੜੇ ਮਲੇਚ ਨੇ ਜਿੱਥੇ ਕਿੱਥੇ ਪਾਪ ਕਰ ਰਹੇ ਨੇ, ਔਰ ਇਹਨਾਂ ਮਲੇਛਾਂ ਨੂੰ ਸੋਧਾ ਲਾਉਣ ਵਾਸਤੇ, ਇਹਨਾਂ ਜ਼ਰਵਾਣਿਆਂ ਨੂੰ ਸੋਧਾ ਲਾਉਣ ਵਾਸਤੇ, ਜ਼ੁਲਮ ਕਰਨ ਵਾਲਿਆਂ ਨੂੰ ਆਪ ਜੀ ਨੇ ਸ਼ਸਤਰ ਧਾਰਨ ਕੀਤੇ ਨੇ। ਤੁਹਾਡੇ ਸ਼ਸਤਰ ਧਾਰਨ ਕਰਨ ਦਾ ਪ੍ਰਯੋਜਨ ਹੀ ਇਹ ਹੈ।
ਸੁਜਸ ਗੁਰ ਕੋ ਪਸਰੇ ਸਾਰੇ,
ਸਤਿਗੁਰਾਂ ਦਾ ਬੜਾ ਸੁਜਸ ਪਸਰਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ, ਗਊ ਗਰੀਬ ਦੀ ਰਾਖੀ ਵਾਸਤੇ ਪਾਪੀਆਂ ਨੂੰ ਸੋਧਾ ਲਾਇਆ, ਇਹ ਸੁਜਸ ਮਹਾਰਾਜ ਜੀ ਦਾ ਸਾਰੇ ਇਲਾਕੇ ਵਿਚ ਪਸਰਿਆ ਹੈ।
ਸੰਤ ਉਧਾਰਤ ਦੋਖੀ ਮਾਰੇ,
ਸਤਿਗੁਰੂ ਸੰਤਾਂ ਨੂੰ ਉਧਾਰਨ ਵਾਲੇ ਨੇ, ਉਹ ਦੋਖੀਆਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹਨ।
ਸਤਿਗੁਰ ਤੈ ਦਿਵਸ ਬਿਤਾਏ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਦਿਨ ਰਮਦਾਸ ਨਗਰ ਵਿਚ ਹੀ ਰਹਿ ਕੇ ਬਤੀਤ ਕੀਤੇ ਨੇ।
ਬਿਰਧ ਪ੍ਰਸੰਗ ਗੁਰ ਨਿਕਟ ਸੁਣਾਏ,
ਬਾਬਾ ਬੁੱਢਾ ਸਾਹਿਬ ਜੀ ਦੇ ਬਹੁਤ ਸਾਰੇ ਪ੍ਰਸੰਗ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮਹਾਰਾਜ ਜੀ ਨੂੰ ਬਾਬਾ ਜੀ ਵੀ ਸੁਣਾ ਕੇ ਗਏ ਸਨ। ਬਹੁਤ ਸਾਰੀਆਂ ਕਥਾਵਾਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ, ਗੁਰੂ ਘਰ ਦੀਆਂ, ਉਹ ਸਤਿਗੁਰੂ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਨੇ ਸੁਣਾਈਆਂ ਸਨ।
ਬਿਰਧ ਪ੍ਰਸੰਗ ਗੁਰ ਨਿਕਟ ਸੁਣਾਏ, ਸ਼੍ਰੀ ਕਰਤਾਰਪੁਰੇ ਸ਼੍ਰੀ ਨਾਨਕ, ਜਾਗੇ ਭਾਗ ਇਹ ਗਏ ਅਚਾਨਕ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਪ੍ਰਸੰਗ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ, ਕਰਤਾਰਪੁਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਆਏ ਨੇ, ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲ ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਉਸ ਜਗ੍ਹਾ ਤੇ ਅਚਾਨਕ ਬਾਬਾ ਬੁੱਢਾ ਸਾਹਿਬ ਨੂੰ ਹੋਏ।
ਭਏ ਨਿਆਲ ਬਡੋ ਪਦ ਪਾਏ,
ਉੱਥੇ ਹੀ 12 ਕੁ ਵਰਿਆਂ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ, ਜਦੋਂ ਕਰਤਾਰਪੁਰ ਸਾਹਿਬ ਦੇ ਨੇੜੇ ਸਤਿਗੁਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ, ਤੇ ਅਚਾਨਕ ਗੁਰੂ ਨਾਨਕ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ। ਪਿੱਛੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅਰੰਭਤਾ ਸਮੇਂ ਉਹ ਪ੍ਰਸੰਗ ਆਪਾਂ ਵਿਚਾਰਿਆ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਲਕ ਤੁਮਰੀ ਬੈਸ ਦਿਸਾਵਤ, ਬੁੱਢੇ ਸਮਮੁਖ ਵਾਕ ਅਲਾਵਤ, ਕਿ ਹੈ ਤਾਂ ਉਮਰ ਤੇਰੀ ਬੱਚਿਆਂ ਵਰਗੀ, ਬਾਲਕਾਂ ਵਰਗੀ, 12 ਵਰਿਆਂ ਦੀ ਉਮਰ ਸੀ, ਪਰ ਬਚਨ ਤੂੰ ਬਜ਼ੁਰਗਾਂ ਵਾਲੇ ਬੁੱਢਿਆਂ ਵਾਲੇ ਕਰਦਾ। ਉਸ ਦਿਨ ਤੋਂ ਨਾ ਬੂੜੇ ਤੋਂ ਬਾਬਾ ਬੁੱਢਾ ਪੈ ਗਿਆ ਸੀ ਬਾਬਾ ਬੁੱਢਾ ਜੀ ਦਾ। ਮਾਤਾ ਪਿਤਾ ਨੇ ਜੋ ਭਾਈ ਸੁੱਘੇ ਰੰਧਾਵੇ ਨੇ ਨਾਂ ਰੱਖਿਆ ਸੀ, ਉਹ ਭਾਈ ਬੂੜਾ ਰੱਖਿਆ ਸੀ, ਤੇ ਸਤਿਗੁਰਾਂ ਨੇ ਜਦੋਂ ਕਿਹਾ ਬੁੱਢਾ, ਉਸ ਦਿਨ ਤੋਂ ਪੰਥ ਵਿੱਚ ਸਾਰੇ ਸਿੱਖ ਜਗਤ ਵਿੱਚ ਬਾਬਾ ਜੀ ਦਾ ਨਾਮ ਬਾਬਾ ਬੁੱਢਾ ਸਾਹਿਬ ਉਜਾਗਰ ਹੋ ਗਿਆ। ਉਹ ਪ੍ਰਸੰਗ ਚੱਲ ਰਹੇ ਨੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਅਚਾਨਕ ਜਦੋਂ ਮੇਲ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਨਿਹਾਲ ਹੋ ਗਏ।
ਸਿੱਖ ਸੰਗ ਉਦਾਰੇ ਸਿੱਖ ਸਮਦਾਏ,
ਜਿਨ੍ਹਾਂ ਨੇ ਆਪਣੇ ਨਾਲ ਬਹੁਤ ਸਾਰੇ ਸੰਗੀਆਂ ਦਾ ਸਿੱਖਾਂ ਦਾ ਉਧਾਰ ਕੀਤਾ ਹੈ।
ਸੁਨ ਗੁਰ ਕਹਿਓ ਤਾਂ ਅਮ ਜਾਏ, ਸ਼੍ਰੀ ਕਰਤਾਰਪੁਰ ਸ਼੍ਰੀ ਕਰਤਾਰਪੁਰਾ ਦਰਸਾਏ।
ਜਦੋਂ ਇਹ ਗੱਲ ਚੱਲੀ ਨਾ, ਕਰਤਾਰਪੁਰ ਸਾਹਿਬ ਦਾ ਜ਼ਿਕਰ ਚੱਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਉਹ ਨਗਰੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹੇ ਨੇ, ਅੰਤਲਾ ਸਮਾਂ ਬਤੀਤ ਕੀਤਾ ਹੈ, ਉਸ ਨਗਰ ਕਰਤਾਰਪੁਰ ਦੇ ਦਰਸ਼ਨ ਅਸੀਂ ਵੀ ਕਰਨਾ ਚਾਹੁੰਦੇ। ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਸ ਨਗਰੀ ਸ੍ਰੀ ਕਰਤਾਰਪੁਰੇ ਦੇ ਦਰਸ਼ਨ ਅਸੀਂ ਵੀ ਕਰਨਾ ਚਾਹੁੰਦੇ ਹਾਂ।
ਇਮ ਕਹਿ ਸ੍ਰੀ ਗੁਰ ਕੀਨ ਪਿਆਨਾ,
ਏਦਾਂ ਕਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲ ਪਏ।
ਆਪਣੇ ਸੰਗ ਲੀਨ ਤਬ ਭਾਨਾ,
ਭਾਈ ਭਾਨਾ ਜੀ ਇਸ ਇਲਾਕੇ ਦੇ ਭੇਤੀ ਸੀ ਤੇ ਭਾਈ ਭਾਨਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਲੈ ਲਿਆ।
ਵਿਧੀ ਚੰਦ ਆਦਿਕ ਪਟ ਜੇਈ,
ਬਾਬਾ ਵਿਧੀ ਚੰਦ ਜੀ ਹੋਰ ਜਿੰਨੇ ਗੁਰਮੁਖ ਪਿਆਰੇ ਸਿੱਖ ਨੇ, ਭਾਈ ਜੇਠਾ ਜੀ ਆਦਿਕ, ਇਹਨਾਂ ਸਾਰਿਆਂ ਨੂੰ ਨਾਲ ਲਿਆ ਹੈ।
ਨਾਥ ਸਾਤ ਪ੍ਰਸਥਾਨੇ ਤੇਈ,
ਏਦਾਂ ਜਗਤ ਨਾਥ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲ ਪਏ।
ਐਰਾਵਤੀ ਉਲੰਘਤ ਗਏ,
ਐਰਾਵਤੀ ਜਿਹੜਾ ਰਾਵੀ ਦਰਿਆ ਵਗਦਾ ਹੈ ਉਹ ਵਿਚਕਾਰ ਸੀ ਰਮਦਾਸ ਤੋਂ ਤੇ ਕਰਤਾਰਪੁਰ ਸਾਹਿਬ ਦੇ ਵਿਚਕਾਰ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਵੀ ਦਰਿਆ ਪਾਰ ਕੀਤਾ।
ਸ੍ਰੀ ਕਰਤਾਰਪੁਰਾ ਦਰਸਾਏ,
ਦਰਿਆ ਪਾਰ ਕਰਕੇ ਜਿਹੜੀ ਨਗਰੀ ਸਤਿਗੁਰਾਂ ਦੀ ਵਸਾਈ ਹੋਈ ਹੈ ਕਰਤਾਰਪੁਰ ਸਾਹਿਬ, ਉਹਦੇ ਦਰਸ਼ਨ ਜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਹਨ।
ਜੈ ਸ਼੍ਰੀ ਨਾਨਕ ਕੋ ਅਸਥਾਨ,
ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ਹੈ। ਹੁਣ ਉਹ ਬਾਰਡਰ ਦੇ ਉੱਤੇ ਜਦੋਂ ਰਮਦਾਸ ਜਾਓ, ਦਿਓਰਾ ਬਾਬਾ ਨਾਨਕ ਜਾਓ ਤੇ ਉੱਥੋਂ ਬਾਰਡਰ ਦੇ ਉੱਤੋਂ ਪਾਰਲੇ ਪਾਸੇ ਜੇ ਮੌਸਮ ਸਾਫ਼ ਹੋਵੇ ਤੇ ਸਤਿਗੁਰਾਂ ਦਾ ਦਰਬਾਰ ਨਜ਼ਰ ਆਉਂਦਾ ਹੈ, ਜੋ ਪੰਥ ਤੋਂ ਵਿਛੋੜਿਆ ਗਿਆ, ਜਿਨ੍ਹਾਂ ਬਾਰੇ ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਨਾ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ। ਇਹ ਜਿਹੜੀ ਪੰਗਤੀ ਹੈ ਨਾ, ਇਹ ਅਰਦਾਸ ਵਿੱਚ ਉਦੋਂ ਜੋੜੀ ਹੈ ਜਦੋਂ 47 ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਦੇਸ਼ ਦੀ ਵੰਡ ਹੋਈ ਹੈ। ਉਸ ਸਮੇਂ ਪੰਥ ਨੇ ਅਰਦਾਸ ਵਿੱਚ ਇਹ ਬੇਨਤੀ ਜੋੜੀ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪਿਆਰੇ ਪੰਥ ਤੋਂ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਉਹ ਪਾਵਨ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ, ਉੱਥੇ ਕਈ ਗੁਰਮੁਖਾਂ ਪਿਆਰਿਆਂ ਗੁਰਸਿੱਖਾਂ ਨੇ ਬਾਰਡਰ ਦੇ ਉੱਤੇ ਇੱਕ ਅਸਥਾਨ ਬਣਾਇਆ, ਉੱਥੇ ਅਰਦਾਸਾਂ ਕਰਦੇ ਨੇ, ਇਹ ਗੁਰੂ ਨਾਨਕ ਸਾਹਿਬ ਕਿਰਪਾ ਕਰੋ ਇੱਥੋਂ ਲਾਂਘਾ ਮਿਲ ਜਾਏ ਤੇ ਅਸੀਂ ਆਪ ਜੀ ਦੇ ਪਾਵਨ ਦਰਬਾਰ ਸ੍ਰੀ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ। ਉੱਥੇ ਅਰਦਾਸਾਂ ਬੇਨਤੀਆਂ ਹੁੰਦੀਆਂ। ਸੋ ਉਹ ਕਰਤਾਰਪੁਰ ਸਾਹਿਬ ਨਗਰ ਜੋ ਰਾਵੀ ਦਰਿਆ ਪਾਰ ਕਰਕੇ ਛੇਵੇਂ ਪਾਤਸ਼ਾਹ ਗਏ, ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਦਰਸ਼ਨ ਕੀਤੇ ਹਨ।
ਘੋੜੇ
ਤੋਂ ਉਤਰ ਕੇ ਸਤਿਗੁਰਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਮੱਥਾ ਟੇਕਿਆ।
ਕਰੀ ਪਰਿਕਰਮਾ ਫਿਰ ਕਰ ਚਾਰ,
ਚਾਰ ਪਰਿਕਰਮਾ ਸਤਿਗੁਰਾਂ ਨੇ ਫਿਰ ਕੇ ਕੀਤੀਆਂ ਹਨ।
ਅੰਮ੍ਰਿਤ ਕਰਵਾਏ ਤਿਆਰ,
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਉਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਅਰਦਾਸੇ ਕਰਾਈਆਂ ਨੇ।
ਸ੍ਰੀ ਨਾਨਕ ਸਿਮਰੇ ਅਰਦਾਸ,
ਧੰਨ ਗੁਰੂ ਨਾਨਕ ਸਾਹਿਬ ਨੂੰ ਸਿਮਰਿਆ ਅਰਦਾਸ ਵਿੱਚ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਅਰਾਧਿਆ ਹੈ।
ਕਰਿਓ ਬਰਤਾਵਨ ਸਭ ਕੇ ਪਾਸ,
ਸਤਿਗੁਰਾਂ ਨੂੰ ਸਿਮਰ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੇ ਛਾਂਦੇ ਦੇਗਾਂ ਵਰਤਾਰੇ ਸਾਰੇ ਸਿੱਖਾਂ ਚ ਵਰਤਾਏ ਹਨ।
ਸ੍ਰੀ ਅੰਗਦ ਕੋ ਗਾਦੀ ਦੀਨ, ਤਿਸਲ ਜਾਏ ਦਰਸ ਕੋ ਕੀਨ,
ਗੁਰੂ ਅੰਗਦ ਸਾਹਿਬ ਨੂੰ ਗੱਦੀ ਜਿਹੜੀ ਸੀ ਉਹ ਵੀ ਕਰਤਾਰਪੁਰ ਸਾਹਿਬ ਹੀ ਦਿੱਤੀ, ਵਿੱਚ ਕਰਤਾਰਪੁਰੇ ਜਗਰਾਈ ਗੁਰੇ ਅੰਗਦ ਕੋ ਦੀਨ ਬਡਾਈ, ਆਪਣ ਕੀਨ ਸੱਚ ਖੰਡ ਪਿਆਨਾ ਜੋਤ ਰੂਪ ਬਿਬ ਤਨ ਪਲਟਾਨਾ। ਕਰਤਾਰਪੁਰ ਸਾਹਿਬ ਚ ਉਹ ਸਥਾਨ ਜਿੱਥੇ ਗੁਰੂ ਅੰਗਦ ਸਾਹਿਬ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਿੱਤੀ, ਫਿਰ ਉਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਆਏ ਨੇ,
ਵਾਰ ਵਾਰ ਕਰ ਬੰਧਨ ਥਿਰੇ,
ਵਾਰ ਵਾਰ ਉਸ ਜਗ੍ਹਾ ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਅੰਗਦ ਸਾਹਿਬ ਨੂੰ ਧਿਆਇਆ ਹੈ,
ਨਰ ਪੁਨ ਪੂਜਨ ਕਰੇ।
ਉਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਮਹਾਰਾਜ ਜੀ ਪੁੱਛਣ ਲੱਗੇ,
ਨਹੀਂ ਦੇਵਰਾ ਵੀ ਸਥਾਨ,
ਪੁੱਛਿਆ ਵੀ ਇੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਿਓਰਾ ਸੀ, ਰਾਵੀ ਦਰਿਆ ਤੇ ਜਿੱਥੇ ਮਹਾਰਾਜ ਜੀ ਦਾ ਉਹ ਚਾਦਰਾ ਰਹਿ ਗਿਆ ਸੀ ਨਾ, ਸਿੱਖਾਂ ਨੇ ਸੰਸਕਾਰ ਕੀਤਾ ਚਾਦਰੇ ਦਾ ਹੀ, ਸਰੀਰ ਤਾਂ ਸਤਿਗੁਰਾਂ ਦਾ ਸੱਚਖੰਡ ਹੀ ਚਲਾ ਗਿਆ, ਉਹ ਜਿਹੜਾ ਦਿਓਰਾ ਸੀ, ਸਿੱਖ ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ ਵੀ ਦਿਓਰਾ ਕਿਸ ਜਗ੍ਹਾ ਤੇ ਆ ਗੁਰੂ ਨਾਨਕ ਸਾਹਿਬ ਜੀ ਦਾ।
ਬਕਲ ਭੇਵ ਤਵ ਕੀਨ ਬਖਾਨ,
ਉਸ ਵੇਲੇ ਫਿਰ ਉਹਨਾਂ ਸਿੱਖਾਂ ਨੇ ਸਾਰਾ ਭੇਦ ਮਹਾਰਾਜ ਜੀ ਨੂੰ ਦੱਸਿਆ,
ਰਾਵੀ ਹਿਆਂ ਬੇਗ ਕਰ ਆਏ ਸੋ ਅਵਨੀ ਜਲ ਬਿਖੈ ਵਹਾਏ।
ਕਹਿਣ ਲੱਗੇ ਮਹਾਰਾਜ ਜੀ ਇੱਥੇ ਰਾਵੀ ਦਰਿਆ ਆਇਆ ਸੀ ਭਰ ਕੇ, ਬੜੇ ਭਾਰੀ ਰੂਪ ਦੇ ਵਿੱਚ ਰਾਵੀ ਦਰਿਆ ਭਰ ਕੇ ਵਗਿਆ, ਤੇ ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਸਤਿਗੁਰਾਂ ਦਾ ਦਿਓਰਾ ਸੀ ਗੁਰੂ ਨਾਨਕ ਸਾਹਿਬ ਦਾ, ਉਹ ਦਿਓਰਾ ਰਾਵੀ ਦਰਿਆ ਦੇ ਪਾਣੀ ਵਿੱਚ ਵਹਿ ਗਿਆ ਹੈ।
ਪਾਰ ਸਥਾਨ ਜਾਏ ਅਬ ਕਰਿਓ,
ਤੇ ਹੁਣ ਇਸ ਵਕਤ ਉਹ ਜਿਹੜਾ ਦਿਓਰਾ ਹੈ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ, ਉਥੋਂ ਥੋੜੀ ਜਿਹੀ ਮਿੱਟੀ ਚੁੱਕ ਕੇ ਲਿਆ ਕੇ ਰਾਵੀ ਦਰਿਆ ਦੇ ਪਾਰਲੇ ਪਾਸੇ, ਜਿੱਥੇ ਅੱਜ ਕੱਲ ਉਹ ਭਾਰਤ ਖੰਡ ਦੇ ਵਿੱਚ ਰਮਦਾਸ ਨਗਰ ਦੇ ਨੇੜੇ ਡੇਰਾ ਬਾਬਾ ਨਾਨਕ ਹੈ, ਉਹ ਜਗ੍ਹਾ ਦਾ ਜ਼ਿਕਰ ਹੋ ਰਿਹਾ, ਉਹ ਸਿੱਖ ਦੱਸ ਰਹੇ ਨੇ ਮਹਾਰਾਜ ਉੱਥੇ ਬਾਬਾ ਜੀ ਨੇ ਜਾ ਕੇ, ਬਾਬਾ ਸ਼੍ਰੀ ਚੰਦ ਜੀ ਨੇ, ਉਹਨਾਂ ਨੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਪਾਰਲੇ ਪਾਸੇ ਦਰਿਆ ਦੇ ਦਿਓਰਾ ਬਣਾਇਆ।
ਗੁਰੂ ਕੋ ਬੰਸ ਤਾਈ ਠਿਰਿਓ,
ਉੱਥੇ ਹੀ ਗੁਰੂ ਸਾਹਿਬ ਦਾ ਅੰਸ਼ ਵੰਸ਼ ਜਿਹੜੀ ਮਹਾਰਾਜ ਜੀ ਦੀ ਵੰਸ਼ ਹੈ, ਉਹ ਵੀ ਉੱਥੇ ਉਸੇ ਨਗਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਰਹਿ ਰਹੀ ਹੈ।
ਕਰ ਦਰਸ਼ਨ ਸੁਣ ਕੇ ਸਭ ਗਾਥਾ,
ਇਹਦਾ ਸਤਿਗੁਰਾਂ ਨੇ ਸਾਰੇ ਦਰਸ਼ਨ ਕੀਤੇ ਨੇ। ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਆਪਣੀਆਂ ਵਾਰਾਂ ਚ ਕੀਤਾ, ਬੇਮੁਖ ਹੋਆ ਸ਼੍ਰੀ ਚੰਦ ਬਾਬਾ ਨੇ ਦਿਓਰਾ ਬਣਵਾਇਆ, ਭਾਈ ਗੁਰਦਾਸ ਜੀ ਦਾ ਵੀ ਉਹ ਜ਼ਿਕਰ ਆਉਂਦਾ। ਉਹ ਜਿਹੜਾ ਦਿਓਰਾ ਬਣਾਇਆ ਸੀ ਭਾਈ ਗੁਰਦਾਸ ਜੀ ਨੇ, ਉਹ ਭਾਈ ਬਾਬਾ ਸ਼੍ਰੀ ਚੰਦ ਜੀ ਨੇ, ਉਹ ਡੇਰਾ ਬਾਬਾ ਨਾਨਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰੀ ਗਾਥਾ ਸੁਣ ਕੇ ਉਸੇ ਪਾਸੇ ਚੱਲ ਕੇ ਆਏ ਨੇ।
ਜਿਹੜੇ ਪ੍ਰਭੂ ਸੈਨਾ ਗਨ ਸਾਥਾ,
ਮਹਾਰਾਜ ਜੀ ਆਪਣੀ ਫੌਜਾਂ ਦੇ ਸਮੇਤ ਚੜ ਕੇ ਆਏ ਨੇ।
ਰਾਵੀ ਲਾਂਘ ਤਾ ਛਿਨ ਗਏ, ਪਹੁੰਚ ਦਿਓਰਾ ਦਰਸ਼ਨ ਕੀਏ।
ਰਾਵੀ ਦਰਿਆ ਲੰਘ ਕੇ ਆਏ ਉਰਲੇ ਪਾਸੇ, ਤੇ ਦਿਓਰਾ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਹੈ, ਉੱਥੇ ਆ ਕੇ ਦਰਸ਼ਨ ਕੀਤੇ।
ਅਜੇ ਉਤਰ ਗਏ ਪ੍ਰਭ ਨੇਰੇ,
ਘੋੜੇ ਤੋਂ ਉਤਰ ਕੇ ਮਹਾਰਾਜ ਜੀ ਕੋਲ ਗਏ,
ਕਰਿਓ ਪ੍ਰਣਾਮ ਦਰਸ਼ ਕੋ ਹੇਰੇ,
ਔਰ ਆ ਕੇ ਪ੍ਰਣਾਮ ਕੀਤੀ ਦਰਸ਼ਨ ਕੀਤੇ,
ਔਰ ਪਰਕਰਮਾ ਫਿਰ ਕਰ ਦੀ ਚੀਨ,
ਫਿਰ ਪਰਕਰਮਾ ਕੀਤੀ ਦਿਓਰਾ ਸਾਹਿਬ ਦੀ ਚਾਰੇ ਪਾਸੇ ਫਿਰ ਕੇ,
ਬੈਠ ਗਏ ਪੁਨ ਅਗਰ ਪ੍ਰਵੀਨ,
ਔਰ ਅੱਗੇ ਬੈਠ ਗਏ ਸਤਿਗੁਰਾਂ ਦੇ ਪਾਵਨ ਦਰਬਾਰ ਦੇ।
ਧਰਮ ਚੰਦ ਸ਼੍ਰੀ ਨਾਨਕ ਪੋਤਾ,
ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਬਾਬੇ ਲਖਮੀ ਚੰਦ ਦੇ ਪੁੱਤਰ ਬਾਬਾ ਧਰਮ ਚੰਦ ਜੀ ਉੱਥੇ ਮੌਜੂਦ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ,
ਜਿਸ ਤੇ ਵੇਦਨ ਵੰਸ਼ ਉਦੋਤਾ,
ਜਿਨ੍ਹਾਂ ਤੋਂ, ਕਿਉਂਕਿ ਵੇਦੀਆਂ ਦੀ ਵੰਸ਼ ਬਾਬਾ ਸ਼੍ਰੀ ਚੰਦ ਨੇ ਤਾਂ ਸ਼ਾਦੀ ਨਹੀਂ ਕਰਾਈ, ਤੇ ਬਾਬੇ ਧਰਮ ਚੰਦ ਤੋਂ ਲਖਮੀ ਚੰਦ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਵੇਦੀਆਂ ਦਾ ਵੰਸ਼ ਚੱਲਿਆ।
ਤੇ ਸੁਧ ਭਾਈ ਗੁਰ ਚੱਲ ਆਏ, ਸਭ ਕੁਟੰਬ ਜੁਤ ਆਨੰਦ ਪਾਏ।
ਬਾਬਾ ਧਰਮ ਚੰਦ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ, ਬੜੇ ਖੁਸ਼ ਹੋਏ, ਆਪਣੇ ਸਾਰੇ ਕੁਟੰਬ ਸਮੇਤ, ਸਾਰੇ ਪਰਿਵਾਰ ਸਮੇਤ,
ਦੋਏ ਪੁੱਤਰ ਕੋ ਲੈ ਕਰ ਸਾਥ,
ਦੋ ਪੁੱਤਰ ਸੀ ਬਾਬੇ ਧਰਮ ਚੰਦ ਦੇ, ਇੱਕ ਦਾ ਨਾਂ ਬਾਬਾ ਮਾਣਕ ਚੰਦ ਜੀ ਔਰ ਦੂਜਿਆਂ ਦਾ ਨਾਂ ਬਾਬਾ ਮੇਹਰ ਚੰਦ ਜੀ। ਇਹ ਗੁਰੂ ਨਾਨਕ ਸਾਹਿਬ ਦੇ ਪੜਪੋਤਰੇ ਸਨ, ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਜੀ, ਇਹ ਜਿਹੜੇ ਦੋ ਇਹਨਾਂ ਦੇ ਪੁੱਤਰ ਸੀ ਬਾਬੇ ਧਰਮ ਚੰਦ ਦੇ, ਇਹਨਾਂ ਨੂੰ ਨਾਲ ਲੈ ਕੇ ਆਏ।
ਇਸ ਤੁਰਤ ਜਾ ਗੁਰਨਾਥ,
ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਚੱਲ ਕੇ ਆਏ।
ਤਿਨਕੇ ਮਾਨ ਰੱਖ ਬੇਹੇਤ,
ਉਹਨਾਂ ਦਾ ਮਾਣ ਰੱਖਣ ਵਾਸਤੇ ਗੁਰੂ ਨਾਨਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ
ਕਰੇ ਪਏ ਸੋਡੀ ਕੁਲਕੇਤ,
ਸੋਡੀ ਕੁਲਕੇਤ ਉੱਠ ਖਲੋਤੇ, ਕਿ ਗੁਰੂ ਨਾਨਕ ਦੀ ਅੰਸ਼ ਵੰਸ਼ ਹੈ, ਗੁਰੂ ਨਾਨਕ ਦੀ ਅੰਸ਼ ਵੰਸ਼ ਨੇ, ਇਹ ਜਾਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਉੱਠ ਕੇ ਖਲੋਤੇ ਨੇ।
ਸ਼੍ਰੀ ਨਾਨਕ ਮਹਿਮਾ ਵੱਡ ਜਾਨ, ਪ੍ਰਥਮ ਬੰਦਨਾ ਸ਼੍ਰੀ ਗੁਰ ਠਾਨ।
ਗੁਰੂ ਨਾਨਕ ਸਾਹਿਬ ਦੀ ਵੱਡੀ ਭਾਰੀ ਮਹਿਮਾ ਜਾਣ ਕੇ ਪਹਿਲਾਂ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੇ। ਗੁਰੂ ਨਾਨਕ ਦੀ ਅੰਸ਼ ਗੁਰੂ ਨਾਨਕ ਸਾਹਿਬ ਦੇ ਪੋਤਰੇ ਨੇ ਬਾਬਾ ਧਰਮ ਚੰਦ ਜੀ, ਬੜਾ ਅਦਬ ਕੀਤਾ ਛੇਵੇਂ ਪਾਤਸ਼ਾਹ ਨੇ।
ਸਾਦਰ ਬੋਰ ਬੈਠ ਬੋ ਕਰੇ,
ਬੜੇ ਸਤਿਕਾਰ ਨਾਲ ਬਾਬਾ ਜੀ ਨੂੰ ਕੋਲ ਬਿਠਾਇਆ।
ਕੁਸ਼ਲ ਪ੍ਰਸ਼ਨ ਕਰ ਆਨੰਦ ਕਰੇ,
ਏਦਾਂ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ ਨੇ।
ਬਹੁ ਪ੍ਰਸ਼ਾਦ ਸਤਿਗੁਰ ਮੰਗਵਾਇਓ, ਸ਼੍ਰੀ ਨਾਨਕ ਕੋ ਅਰਪ ਬਰਤਾਇਓ।
ਦੇਗ ਮੰਗਾ ਲਈ ਕੜਾ ਪ੍ਰਸ਼ਾਦੀ ਇੱਥੇ, ਔਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਦੇਗ ਅਰਪ ਕੇ ਉਹ ਦੇਗ ਸਾਰੀ ਸੰਗਤ ਵਿਚ ਵਰਤਾਈ ਹੈ।
ਏਕ ਸੰਸਰ ਰਜਤ ਪਨ ਲਿਓ, ਅਗਰ ਦੇਵਰੇ ਕੋ ਧਰ ਦਿਓ।
1000 ਰੁਪਈਆ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਮੇਂ 1000 ਰੁਪਈਆ ਖਜ਼ਾਨੇ ਚੋਂ ਮੰਗਵਾਇਆ, ਔਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਵਿੱਤਰ ਦਿਓਰਾ ਹੈ ਉਹ 1000 ਰੁਪਈਆ ਮਹਾਰਾਜ ਜੀ ਨੇ ਉੱਥੇ ਭੇਟ ਕੀਤਾ। ਉਹ ਦਿਓਰੇ ਤੇ 1000 ਰੁਪਈਆ ਮਹਾਰਾਜ ਜੀ ਨੇ ਮੱਥਾ ਟੇਕਿਆ।
ਕੰਚਨ ਕੋ ਕੰਗਨ ਮੰਗਵਾਏ,
ਮਹਾਰਾਜ ਜੀ ਨੇ ਸੋਨੇ ਦੇ ਕੜੇ ਮੰਗਵਾਏ, ਸੋਨੇ ਦੇ ਕੰਗਣ ਮੰਗਵਾਏ।
ਸ਼ਬ ਤਵ ਆਨੇ ਸਹਸਾਏ,
ਖਜ਼ਾਨਚੀ ਗਿਆ ਜਾ ਕੇ ਛੇਤੀ ਨਾਲ ਉਹਨੇ ਸੋਨੇ ਦੇ ਕੰਗਣ ਲਿਆਂਦੇ।
ਮਿਹਰ ਚੰਦ ਮਾਨਕ ਚੰਦ ਦੋ ਪਹਿਰਾਏ ਕਹਿ ਸਾਦਰ ਸੋ।
ਉਹ ਜਿਹੜੇ ਸੋਨੇ ਦੇ ਕੰਗਣ ਮਹਾਰਾਜ ਜੀ ਮੰਗਵਾਏ ਉਹ ਬਾਬਾ ਮਿਹਰ ਚੰਦ ਤੇ ਬਾਬਾ ਮਾਨਕ ਚੰਦ ਜੀ, ਜੋ ਬਾਬੇ ਧਰਮ ਚੰਦ ਦੇ ਪੁੱਤਰ ਸੀ, ਉਹਨਾਂ ਨੂੰ ਪਵਾਏ। ਸਤਿਕਾਰ ਕੀਤਾ ਵੀ ਗੁਰੂ ਕੀ ਅੰਸ ਵੰਸ਼ ਨੇ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਕੜੇ, ਉਹ ਜਿਹੜੇ ਕੰਗਣ ਸਨ, ਉਹ ਬਾਬੇ ਮਾਨਕ ਚੰਦ ਤੇ ਮਿਹਰ ਚੰਦ ਨੂੰ ਪਵਾਏ ਨੇ।
ਧਰਮ ਚੰਦ ਕਰਵਾਇਓ ਡੇਰਾ,
ਇਦਾਂ ਬਾਬਾ ਧਰਮ ਚੰਦ ਜੀ ਨੇ ਸਤਿਗੁਰਾਂ ਦਾ ਇੱਥੇ ਡੇਰਾ ਕਰਵਾਇਆ।
ਯਥਾ ਯੋਗ ਥਲ ਦੀਨ ਬਡੇਰਾ,
ਯਥਾ ਯੋਗ ਮਹਾਰਾਜ ਜੀ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੈ।
ਯਥਾ ਸ਼ਕਤ ਸੇਵਾ ਕਰਵਾਈ,
ਯਥਾ ਸ਼ਕਤ ਸਾਰੀ ਸੇਵਾ ਕਰਵਾਈ ਹੈ।
ਤੈ ਸ਼੍ਰੀ ਸਤਿਗੁਰ ਨਿਸ਼ਾ ਬਿਤਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਡੇਰਾ ਬਾਬਾ ਨਾਨਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਪ੍ਰਭਾਤ ਧਰਮ ਚੰਦ ਆਏ,
ਪ੍ਰਭਾਤ ਹੋਈ ਹੈ ਤੇ ਬਾਬਾ ਧਰਮ ਚੰਦ ਜੀ, ਰਾਤ ਬੀਤ ਗਈ, ਅਗਲਾ ਦਿਨ ਹੋਇਆ ਤੋ ਬਾਬਾ ਧਰਮ ਚੰਦ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਗੁਰੂ ਪ੍ਰਥਮ ਕੋ ਚਲਤ ਸੁਣਾਏ,
ਔਰ ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਬਾਬਾ ਧਰਮ ਚੰਦ ਜੀ ਸੁਣਾਉਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨੂੰ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਲਤ ਕੌਤਕ ਨੇ ਉਹ ਸਰਵਣ ਕਰਾਉਣ ਲੱਗੇ।
ਪੂਜਨ ਕਰੇ ਸ਼੍ਰੀ ਚੰਦ ਜੇ, ਕਿਸ ਅਸਥਾਨ ਤਪ ਤਪਤ ਤੇ।
ਮਹਾਰਾਜ ਜੀ ਨੇ ਪੁੱਛਿਆ ਬਾਬਾ ਧਰਮ ਚੰਦ ਜੀ, ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਕਿੱਥੇ ਨੇ, ਬਾਬਾ ਸ਼੍ਰੀ ਚੰਦ ਜੀ ਇਸ ਵੇਲੇ ਕਿੱਥੇ ਤਪ ਕਰ ਰਹੇ ਨੇ।
ਚਲੋ ਸੰਗ ਤਿੰਨ ਦਰਸ਼ਨ ਕਰੀਏ, ਪਰਮ ਬਿਰਦ ਪਦ ਪਰਸਨ ਧਰੀਏ।
ਬਾਬਾ ਧਰਮ ਚੰਦ ਜੀ ਨੇ ਆਖਿਆ ਮਹਾਰਾਜ ਜੀ ਚਲੋ ਮੈਂ ਨਾਲ ਚੱਲਦਾ, ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਇਸ ਵੇਲੇ ਉਹ ਬਹੁਤ ਬਿਰਦ ਹੋ ਚੁੱਕੇ ਨੇ, 100 ਸਾਲ ਤੋਂ ਵਧੇਰੇ ਉਮਰ ਬਾਬਾ ਜੀ ਦੀ ਹੋ ਚੁੱਕੀ ਸੀ, ਤੇ ਆਪ ਜੀ ਚਲੋ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਵੋ।
ਇਮ ਕਹਿ ਲਏ ਧਰਮ ਸਤਸੰਗ,
ਇਦਾਂ ਕਹਿ ਕੇ ਬਾਬਾ ਧਰਮ ਚੰਦ ਜੀ ਨਾਲ ਚੱਲ ਪਏ।
ਗਮਨੇ ਸਤਿਗੁਰ ਚੜੇ ਤੁਰੰਗ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ।
ਸ਼੍ਰੀ ਨਾਨਕ ਕੇ ਰੁਚਿਰ ਬਿਲਾਸਾ, ਮਗ ਮੈਂ ਕਰਤੇ ਜਾਤ ਪ੍ਰਕਾਸ਼ਾ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬੜੇ ਸੋਹਣੇ ਰੁਚਿਰ ਸੁੰਦਰ ਬਿਲਾਸ ਰਸਤੇ ਵਿਚ ਕਰਦੇ ਜਾ ਰਹੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਕਥਾ ਕਹਾਣੀਆਂ ਕਰਦੇ ਜਾ ਰਹੇ ਨੇ, ਸੁਣਦੇ ਜਾ ਰਹੇ ਨੇ।
ਪਹੁੰਚੇ ਥਿਤ ਟਾਲੀ ਕੇ ਤਰੇ,
ਔਰ ਚੱਲੇ ਜਿਹੜੀ ਟਾਲੀ ਦੇ ਥੱਲੇ ਬਾਬਾ ਜੀ ਬਹਿ ਕੇ ਤਪ ਕਰਦੇ ਸਨ, ਬਾਬਾ ਸ਼੍ਰੀ ਚੰਦ ਜੀ ਦਾ ਉਹ ਤਪ ਅਸਥਾਨ, ਉਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਆਏ।
ਪਰਮ ਬਿਰਧ ਬੜਾਸਨ ਕਰੇ,
ਬਾਬਾ ਸ਼੍ਰੀ ਚੰਦ ਜੀ ਬਹੁਤ ਬਿਰਧ ਹੋਏ ਹੋਏ ਸਨ ਤੇ ਆਸਣ ਕੀਤਾ ਹੋਇਆ ਚੌਂਕੜਾ ਮਾਰ ਕੇ ਬੈਠੇ ਹੋਏ ਨੇ।
ਆਏ ਤੇ ਉਤਰ ਦੂਰ ਤੇ ਆਏ, ਸ਼੍ਰੀ ਹਰਗੋਬਿੰਦ ਸਿੱਖ ਸਮਦਾਏ।
ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਰੱਖਣ ਵਾਸਤੇ ਸਤਿਗੁਰੂ ਘੋੜੇ ਤੋਂ ਉਤਰ ਕੇ ਦੂਰੋਂ ਹੀ ਕੋਲ ਆ ਕੇ ਨੀ, ਦੂਰੋਂ ਹੀ ਘੋੜੇ ਤੋਂ ਲੱਥ ਕੇ ਮਹਾਰਾਜ ਜੀ ਚੱਲ ਕੇ ਆਏ। ਸਤਿਗੁਰਾਂ ਦੇ ਨਾਲ ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਹੈ।
ਧਰਮ ਚੰਦ ਕੋਲੇ ਕਰ ਸਾਥ,
ਬਾਬਾ ਧਰਮ ਚੰਦ ਜੀ ਵੀ ਸਤਿਗੁਰਾਂ ਦੇ ਨਾਲ ਨੇ।
ਬੰਧਨ ਕਰੀ ਜੋਰ ਜੁਗ ਹਾਥ,
ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਕਾਰ ਨਾਲ ਆ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਸਤਿਗੁਰਾਂ ਨੇ।
ਅਪਰ ਸਕਲੀ ਕਰੇ ਪ੍ਰਣਾਮ,
ਹੋਰ ਵੀ ਸਾਰਿਆਂ ਨੇ ਪ੍ਰਣਾਮ ਕੀਤੀ। ਇਹ ਸਤਕਾਰ ਗੁਰੂ ਨਾਨਕ ਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਨੇ, ਇਹ ਸਤਕਾਰ ਹੈ। ਤੂੰ ਗੁਰੂ ਨਾਨਕ ਸਾਹਿਬ ਦੀ ਅੰਸ਼ ਜਾਣ ਕੇ ਸਤਿਗੁਰਾਂ ਨੇ ਸਤਕਾਰ ਕੀਤਾ, ਨਮਸਕਾਰ ਕੀਤੀ ਹੈ।
ਬੈਠੇ ਗੁਰਸੁਤ ਤਪ ਕੇ ਧਾਮ,
ਤੇ ਬਾਬਾ ਸ਼੍ਰੀ ਚੰਦ ਜੀ ਜੋ ਤਪ ਦੀ ਮੂਰਤ ਬਣ ਕੇ, ਤਪੱਸਿਆ ਦੀ ਮੂਰਤ ਹੀ ਬਣੇ ਹੋਏ, ਬੜੀ ਕਰੜੀ ਘਾਲਣਾ ਬਾਬਾ ਜੀ ਨੇ ਘਾਲੀ ਤੇ ਤਪ ਦੀ ਮੂਰਤ ਬਣੇ ਹੀ ਬਾਬਾ ਜੀ ਬੈਠੇ ਹਨ।
ਬੈਠੇ ਸਨਮੁਖ ਮੋਦੀ ਉਪਾਏ,
ਸਤਿਗੁਰੂ ਜੀ ਸਨਮੁਖ ਆ ਕੇ ਬੈਠ ਗਏ।
ਸ੍ਰੀ ਚੰਦ ਬੋਲੇ ਸਤ ਪਾਏ,
ਸਹਿਜ ਸੁਭਾਏ ਬਾਬਾ ਸ਼੍ਰੀ ਚੰਦ ਜੀ ਨੇ ਵੇਖਿਆ ਛੇਵੇਂ ਪਾਤਸ਼ਾਹ ਨੂੰ, ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬੋਲੇ,
ਕਹੋ ਪੁਰਖਾ ਹੈ ਕੁਸ਼ਲ ਤੁਮਾਰੇ, ਕਰਿਓ ਜੰਗ ਗਨ ਦੁਸ਼ਟ ਨਾਰੇ।
ਲੱਗੇ ਹਾਂ ਸਤਿਗੁਰੂ ਜੀ, ਰਾਜੀ ਖੁਸ਼ੀ ਹੋ? ਬਾਬਾ ਸ਼੍ਰੀ ਚੰਦ ਜੀ ਪੁੱਛਣ ਲੱਗੇ, ਮਹਾਰਾਜ ਰਾਜੀ ਖੁਸ਼ੀ ਹੋ? ਸੁਣਿਆ ਤੁਸੀਂ ਜੰਗ ਲੜਿਆ, ਦੋ ਜੰਗ ਲੜੇ ਨੇ, ਔਰ ਜੰਗ ਲੜ ਕੇ ਆਪ ਜੀ ਨੇ ਬੜੇ ਬੜੇ ਦੋਖੀਆਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਮਾਰਿਆ ਹੈ।
ਸੁਣ ਸ਼੍ਰੀ ਹਰਗੋਬਿੰਦ ਉਚਾਰੇ, ਕੁਸ਼ਲ ਹਮਾਰੇ ਕਿਰਪਾ ਤੁਮਾਰੇ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲੇ, ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਦਇਆ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਸਭ ਕੁਝ ਰਾਜੀ ਖੁਸ਼ੀ ਹੈ, ਕਿਰਪਾ ਹੈ।
ਪਾਏ ਆਪ ਕੋ ਬਲ ਰਿਪਕਾਏ,
ਨਾਲੇ ਤੁਹਾਡਾ ਬਲ ਪਾ ਕੇ ਦੁਸ਼ਮਣਾਂ ਨੂੰ ਮਾਰਿਆ, ਅਸੀਂ ਆਪਣੇ ਬਲ ਨਾਲ ਨਹੀਂ, ਤੁਹਾਡਾ ਹੀ ਪ੍ਰਤਾਪ ਸੀ, ਤੁਹਾਡਾ ਹੀ ਬਲ ਪ੍ਰਾਪਤ ਕਰਕੇ, ਗੁਰੂ ਨਾਨਕ ਸਾਹਿਬ ਦਾ ਬਲ ਪ੍ਰਾਪਤ ਕਰਕੇ ਦੁਸ਼ਟਾਂ ਨੂੰ ਮਾਰਿਆ।
ਰਣ ਵਿਸ਼ਾਲ ਮੈਂ ਕਰੀ ਚਾਏ,
ਜਿਹੜੇ ਵਿਸ਼ਾਲ ਜੰਗ ਹੋਏ ਨੇ ਉਹਨਾਂ ਜੰਗਾਂ ਦੇ ਵਿੱਚ ਸਤਿਗੁਰਾਂ ਨੇ ਬਾਬਾ ਜੀ ਤੁਹਾਡਾ ਹੀ ਪ੍ਰਤਾਪ ਉੱਥੇ ਵਰਤਿਆ ਹੈ।
ਇਤਿਆਦਕ ਕਰ ਬਾਕ ਬਿਲਾਸ,
ਇਤਿਆਦਕ ਬਚਨ ਬਿਲਾਸ ਬਾਬਾ ਸ਼੍ਰੀ ਚੰਦ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕੀਤੇ ਨੇ।
ਇਤਕ ਕਾਲ ਬੈਠ ਕਰ ਪਾਸ,
ਸਮਾਂ ਬਾਬਾ ਜੀ ਦੇ ਕੋਲ ਸਤਿਗੁਰੂ ਜੀ ਬੈਠੇ ਰਹੇ।
ਔਰ ਬੰਦ ਕਰ ਆਏ ਸਲੀਨ,
ਫਿਰ ਉੱਠੇ ਵੰਦਨਾ ਕਰਕੇ ਬਾਬਾ ਸ਼੍ਰੀ ਚੰਦ ਜੀ ਕੋਲ ਚੱਲਣ ਦੀ ਸਤਿਗੁਰਾਂ ਨੇ ਆਗਿਆ ਲਈ।
ਉੱਠੇ ਗੁਰੂ ਪਗ ਬੰਧਨ ਕੀਨ,
ਉੱਠੇ ਉੱਠਣ ਵੇਲੇ ਮੱਥਾ ਟੇਕਿਆ ਬਾਬਾ ਸ਼੍ਰੀ ਚੰਦ ਜੀ ਨੂੰ।
ਧਰਮ ਚੰਦ ਕੋਲੇ ਕਰ ਸਾਥ,
ਬਾਬਾ ਧਰਮ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਚੱਲ ਪਏ।
ਆਏ ਨਿਜ ਨਿਵੇਸ਼ ਕੋ ਨਾਥ,
ਔਰ ਜਗਤ ਨਾਥ ਸਤਿਗੁਰੂ ਜੀ ਆਪਣਾ ਜਿਹੜਾ ਨਿਵੇਸ਼ ਸਥਾਨ ਸੀ ਜਿੱਥੇ ਰਹਿ ਰਹੇ ਸਨ, ਉੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਆਏ ਨੇ।
ਤੀਨ ਜਾਮਨੀ ਬਸ ਕਰ ਸਵਾਮੀ, ਪੁਨ ਤਿਆਰੀ ਕਰ ਅੰਤਰ ਜਾਮੀ।
ਤਿੰਨ ਰਾਤਾਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਰਹੇ ਨੇ। ਦਿਓਰਾ ਸਾਹਿਬ ਜਿੱਥੇ ਸਤਿਗੁਰਾਂ ਦਾ ਸਥਾਨ ਹੈ, ਉੱਥੇ ਪਰਿਕਰਮਾ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਵੀ ਬਣਿਆ ਹੋਇਆ, ਜਿੱਥੇ ਸਤਿਗੁਰਾਂ ਚਰਨ ਪਾਏ ਨੇ। ਤਿੰਨ ਰਾਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਡੇਰਾ ਬਾਬਾ ਨਾਨਕ ਰਹੇ ਨੇ, ਔਰ ਤਿੰਨ ਰਾਤਾਂ ਇੱਥੇ ਠਹਿਰ ਕੇ ਫਿਰ ਮਹਾਰਾਜ ਜੀ ਇੱਥੋਂ ਚੱਲੇ ਨੇ।
ਬੰਧਨ ਕਰੀ ਦੇਵਰੇ ਜਾਏ,
ਜਾਣ ਤੋਂ ਪਹਿਲਾਂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾਵਨ ਸਥਾਨ ਦਿਓਰਾ ਸਾਹਿਬ ਹੈ, ਉੱਥੇ ਆ ਕੇ ਵੰਦਨਾ ਕੀਤੀ ਹੈ, ਮੱਥਾ ਟੇਕਿਆ।
ਚਤੁਰ ਪਰਕਰਮਾ ਦੇ ਗੁਰ ਥਾਏ, ਧਰਮ ਚੰਦ ਸੋ ਮਿਲ ਕਰ ਚੜੇ,
ਔਰ ਸਤਿਗੁਰਾਂ ਦੇ ਪਾਵਨ ਸਥਾਨ ਦੀਆਂ ਚਾਰ ਪਰਕਰਮਾ ਕੀਤੀਆਂ ਨੇ। ਬਾਬਾ ਧਰਮ ਚੰਦ ਜੀ ਨਾਲ ਮੇਲ ਮਿਲਾਪ ਕਰਕੇ, ਬਚਨ ਬਿਲਾਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਚੱਲ ਪਏ।
ਸੰਗ ਸੁਪਟ ਗਨ ਮਦ ਮੁਦ ਬੜੇ,
ਬਹੁਤ ਸਾਰੇ ਸੁਪਟ ਸੂਰਮੇ ਸਤਿਗੁਰਾਂ ਦੇ ਨਾਲ ਚੜੇ ਹਨ।
ਦਕਸ਼ਿਨ ਆਏ ਬਿਰਧ ਕੇ ਗ੍ਰਾਮ,
ਚੱਲ ਕੇ ਇੱਥੋਂ ਬੜੀ ਤਤ ਛਿਨ ਛੇਤੀ ਮਹਾਰਾਜ ਜੀ ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਪਹੁੰਚੇ ਨੇ।
ਕਰਤ ਪਏ ਸੁਖ ਧਾਮ,
ਔਰ ਆ ਕੇ ਸਤਿਗੁਰਾਂ ਨੇ ਆਪਣੇ ਗ੍ਰਹਿ ਵਿਖੇ ਨਿਵਾਸ, ਜਿੱਥੇ ਸਤਿਗੁਰਾਂ ਦਾ ਨਿਵਾਸ ਹੈ ਉੱਥੇ ਆਏ ਨੇ।
ਦਿਨ ਪ੍ਰਤ ਕਰਤ ਬਿਲਾ ਨਵੀਨ, ਸ਼੍ਰੀ ਹਰਗੋਬਿੰਦ ਵੀਰ ਪਰਬੀਨ।
ਦਿਨ ਪ੍ਰਤੀ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਕੌਤਕ ਵਰਤਾਉਂਦੇ, ਨਵੀਂ ਲੀਲਾ ਵਰਤਾਉਂਦੇ ਨੇ।
ਕਬ ਕਬ ਚੜੈ ਖੇਰ ਬਿਹਾਰੈ,
ਕਦੇ ਕਦੇ ਮਹਾਰਾਜ ਸ਼ਿਕਾਰ ਖੇਡਣ ਲਈ ਚੜਦੇ ਜਾਂਦੇ ਨੇ।
ਮਨ ਕੇ ਦੁਸ਼ਟ ਜੀਵ ਗਨ ਮਾਰੈ,
ਔਰ ਜੰਗਲ ਦੇ ਬਹੁਤ ਸਾਰੇ ਜੀਵਾਂ ਦਾ ਸੰਘਾਰ ਕਰਦੇ ਹਨ।
ਪਾਨਾ ਰੇ ਸੰਗ ਜੈ ਜਾਵੈ, ਸਤਿਗੁਰ ਸੇਵ ਪਰਮ ਸੁਖ ਪਾਵੈ।
ਜਿੱਥੇ ਸਤਿਗੁਰੂ ਜੀ ਜਾਂਦੇ, ਭਾਈ ਭਾਨਾ ਜੀ ਨਾਲ ਜਾਂਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਰਹਿ ਕੇ ਸੁਖ ਪ੍ਰਾਪਤ ਕਰ ਰਹੇ ਨੇ। ਏਦਾਂ ਸਤਿਗੁਰੂ ਜੀ ਨੇ ਡੇਰਾ ਸਾਹਿਬ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ।